صاحب جی سلوک محلہ پنجو ہر ایک سینال میں دوستی ہر ایک سینال میں رنگ ہر ایک میرا سجن ہر ایک سینال میں سنگ ہر ایک سینال میں گوستے موہ میلا کرے نہ پنگ جانے برتھا جی کی کدے نہ موڑ رنگ ہر کو میرا مسلتی پنن کڑن سمرتھ ہر ایک میرا داتار ہے پھر داتیاں جگ ہاتھ ہر ایک سیدی میں ٹیک ہے جو سر سبنا سمرتھ ستگر سنت ملایا مستک ترک ہاتھ وڈا صاحب گرو ملایا جن تاریا سگل جگت من کیا اشاں پوریاں پایا تر سنجوگ نانک پایا سچ نام سد ہی بھوگے بھوگ نانک پایا سچ نام سد ہی بھوگے بھوگ واہگرو جی کا خالصہ واہگرو جی کی فتح
ਸਤਿਗੁਰੂ ਜੀ ਦੀ ਸਾਜੀ ਨਵਾਜ ਜੀ ਪਰਮ ਸਨਮਾਨ ਜੋ ਗੁਰੂ ਖਾਲਸਾ ਸਾਹਿਬ ਸੰਗਤ ਜੀ ਮਹਾਰਾਜ ਜੀ ਨੇ ਅਪਾਰ ਕਿਰਪਾਲਤਾ ਕੀਤੀ ਹੈ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਉਹਨਾਂ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਕੀਆਂ ਸਾਜੀਆਂ ਨਿਵਾਜੀਆਂ ਸੰਗਤਾਂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਕੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਪਾਠ ਸਰਵਣ ਕਰਕੇ ਨਿਤਨੇਮ ਸਰਵਣ ਕਰਕੇ ਆਪਣੇ ਜਨਮ ਨੂੰ ਸਫਲਾ ਕਰ ਰਹੀਆਂ ਹਨ ਅੰਮ੍ਰਿਤ ਵੇਲੇ ਤੋਂ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਪੰਜ ਬਾਣੀਆਂ ਦੇ ਨਿਤਨੇ ਵਾਹਿਗੁਰੂ ਮੰਤਰ ਦੇ ਜਾਪ ਪਾਤਸ਼ਾਹ ਜੀ ਦੀ ਵਾਰ ਦੇ ਕੀਰਤਨ ਹੋਏ ਹਨ। ਗੁਰਭਾਗੀ ਜਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਸਵਾਸ ਆਪਣਾ ਸਮੇਂ ਨੂੰ ਸਫਲਾ ਕੀਤਾ ਹੈ। ਪਹਿਲੀ ਵਾਰ ਗੁਰਬਾਣੀ ਦੀ ਕਥਾ ਜੋ ਗੁਰੂ ਘਰ ਵਿੱਚ ਆਰੰਭ ਹੈ, ਰਾਮ ਕਲੀ ਰਾਗ ਦੀ ਵਾਰ, ਦੂਸਰੀ ਵਾਰ ਜੋ ਹੈ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਸਾਰੀਆਂ ਪੌੜੀਆਂ ਜਿਸ ਵਿੱਚ ਹਨ, ਸਲੋਕ ਹਨ, ਉਹ ਸਤਸੰਗ ਜੀ ਪ੍ਰਾਰੰਭ ਹੋਈ ਹੋਈ ਹੈ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਆਪਾਂ ਮਨ ਚਿਤ ਬਿਰਤੀਆਂ ਦੀ ਇਕਾਗਰਤਾ ਬਣਾ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਕਲਿਆਣਕਾਰੀ ਉਪਦੇਸ਼ ਸਰਵਣ ਕਰਨਾ ਹੈ, ਕਿਉਂਕਿ ਕਥਾ ਤੇ ਕੀਰਤਨ ਨਾਲ ਸਤਸੰਗਤ ਜੀ ਗੁਰੂ ਦੀਆਂ ਸੰਗਤਾਂ ਬਹੁਤ ਪ੍ਰੇਮ ਕਰਦੀਆਂ ਹਨ। ਮਹਾਰਾਜ ਜੀ ਨੇ ਸਿਧਾਂਤ ਰੱਖਿਆ ਧਰਮ ਦਾ ਸੰਸਾਰ ਸਮੁੰਦਰ ਤੋਂ, ਸਤਿਗੁਰੂ ਜੀ ਨੇ ਸਤਸੰਗਤ ਜੀ ਇਹ ਰੱਬ ਵਿੱਚ ਭੇਦ ਹੋਣ ਵਾਸਤੇ ਬਹੁਤ ਸਖੈਣ ਸਿੱਧਾ ਪੱਧਰਾ ਰਸਤਾ ਸ਼ਬਦ ਨਾਲ ਜੁੜਨ ਵਾਲਾ ਆਪਾਂ ਨੂੰ ਬਖਸ਼ਿਸ਼ ਕਰ ਦਿੱਤਾ ਹੈ। ਸਤਿਗੁਰ ਸ਼ਬਦ ਸ਼ਬਦ ਹੈ, ਸਤਿਗੁਰ ਪਾਦਰ ਮੁਕਤ ਜਨਾ ਵੈਗੋ, ਬਿਲਕੁਲ ਹੀ ਮੁਕਤੀ ਦਾ ਪੱਧਰਾ ਰਸਤਾ ਸਤਸੰਗ ਜੀ। ਕੋਈ ਉਲਟੇ ਨੀ ਲਟਕਣਾ ਪੈਂਦਾ, ਕੋਈ ਧੂਣੀਆਂ ਨੀ ਤਪਾਉਣੀਆਂ ਪੈਂਦੀਆਂ, ਕੋਈ ਜਲ ਧਾਰੇ ਨੀ ਕਰਨੇ ਪੈਂਦੇ, ਕੋਈ ਜੰਗਲਾਂ ਵਿੱਚ ਨੀ ਫਿਰਨਾ ਪੈਂਦਾ, ਕੋਈ ਭੁੱਖਾਂ ਤ੍ਰੇਹਾਂ ਨੀ ਕੱਟਣੀਆਂ ਪੈਂਦੀਆਂ। ਸੰਸਾਰ ਵਿੱਚ ਰਹਿੰਦਿਆਂ ਹੋਇਆਂ ਨਿਰੰਕਾਰ ਨੂੰ ਚੇਤੇ ਕਰਕੇ ਸ਼ਬਦ ਨਾਲ ਜੁੜ ਕੇ ਸਾਧ ਸੰਗਤ ਜੀ ਆਪਾਂ ਆਪਣੇ ਜਨਮ ਨੂੰ ਸਫਲਾ ਕਰ ਸਕਦੇ ਹਾਂ। ਇਹ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਗਤੀ ਦਾ ਮਾਰਗ ਜਿਹੜਾ ਸਾਧ ਸੰਗਤ ਜੀ ਦੱਸਦਾ ਹੈ, ਗਿਆਨ ਸਮੇਤ ਭਗਤੀ ਦਾ ਮਾਰਗ ਸਤਿਗੁਰੂ ਜੀ ਨੇ ਸਾਧ ਸੰਗਤ ਜੀ ਇਹੀ ਕਥਨ ਕੀਤਾ ਹੈ। ਮਹਾਰਾਜ ਦੀ ਇਹ ਕਿਰਪਾਲਤਾ ਹੀ ਆਪਾਂ ਆਖਾਂਗੇ, ਜਿਨ੍ਹਾਂ ਨੇ ਇਸ ਭਾਗਾ ਸਮਾਂ ਆਪਾਂ ਨੂੰ ਬਖਸ਼ਿਸ਼ ਕਰ ਦਿੱਤਾ ਹੈ, ਕੁਝ ਸਮਾਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਜੁੜ ਬੈਠਣ ਦਾ, ਮਨ ਦੀ ਵੀ ਇਕਾਗਰਤਾ ਬਣ ਜਾਵੇ, ਜਿਸ ਕਰਕੇ ਸਤਸੰਗ ਜੀ ਆਪਣਾ ਭਲਾ ਹੋ ਜਾਵੇ। ਆਓ ਸਰਦਾ ਭਾਵਨਾ ਨਾਲ ਸਰਵਣ ਕਰੀਏ, ਲਾਹ ਪ੍ਰਾਪਤ ਕਰੀਏ ਜੀ।
ਸਲੋਕ ਮਹੱਲਾ ਪੰਜਵਾਂ, ਹਰ ਇੱਕ ਸਹਿ ਨਾਲ ਮੈਂ ਦੋਸਤੀ, ਹਰ ਇੱਕ ਸਹਿ ਨਾਲ ਮੈਂ ਰੰਗ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਇੱਕ ਦਾ ਸਿਧਾਂਤ ਸਾਧ ਸੰਗਤ ਜੀ ਦ੍ਰਿੜ ਕਰਵਾਉਂਦੇ ਹੋਏ ਵੀ ਸਾਡੀ ਜਿਹੜੀ ਦੋਸਤੀ ਹੈ ਉਹ ਵੀ ਇੱਕ ਅਕਾਲ ਪੁਰਖ ਵਾਹਿਗੁਰੂ ਨਾਲ ਹੀ ਹੈ, ਤੇ ਰੰਗ ਕਹਿੰਦੇ ਨੇ ਪ੍ਰੇਮ ਨੂੰ, ਸਾਡਾ ਜਿਹੜਾ ਪ੍ਰੇਮ ਹੈ ਉਹ ਵੀ ਇੱਕ ਅਕਾਲ ਪੁਰਖ ਵਾਹਿਗੁਰੂ ਨਾਲ ਹੀ ਹੈ, ਭਾਵ ਅਸੀਂ ਉਸੇ ਨੂੰ ਆਪਣਾ ਦੋਸਤ ਆਪਣਾ ਮਿੱਤਰ ਸਮਝਦੇ ਹਾਂ, ਤੇ ਉਸੇ ਨਾਲ ਹੀ ਸਾਡਾ ਸਾਰਾ ਜਿਹੜਾ ਪ੍ਰੇਮ ਹੈ ਉਹ ਵੀ ਪਰਮੇਸ਼ਰ ਨਾਲ ਹੀ ਹੈ। ਉਵੇਂ ਪ੍ਰੇਮ ਸਾਧ ਸੰਗਤ ਜੀ ਪਰਮੇਸ਼ਰ ਨੂੰ ਛੱਡ ਕੇ ਬੰਦਾ ਕਦੀ ਕਿਤੇ ਲਾਈ ਬੈਠਾ ਹੁੰਦਾ ਪਦਾਰਥਾਂ ਵਿੱਚ, ਸੰਸਾਰ ਦੇ ਰੰਗ ਤਮਾਸ਼ਿਆਂ ਚ, ਪਰ ਹਜ਼ੂਰ ਨੇ ਆਖਿਆ ਗੁਰਮੁਖੋ ਸਾਡੀ ਤਾਂ ਦੋਸਤੀ ਵੀ ਉਸੇ ਪ੍ਰਮਾਤਮਾ ਨਾਲ ਹੀ ਹੈ, ਸਾਡਾ ਪ੍ਰੇਮ ਵੀ ਉਸੇ ਪ੍ਰਮਾਤਮਾ ਨਾਲ ਹੀ ਹੈ। ਕਿਉਂ? ਸਤਿਗੁਰੂ ਜੀ ਦੇ ਸਾਧ ਸੰਗਤ ਜੀ ਬਚਨ ਹਨ, ਕਹਿੰਦੇ ਨੇ ਹਰ ਸਮਰੱਥ ਕੀ ਸਰਣਾ, ਹਰੀ ਸਮਰੱਥ ਹੈ, ਇਸੇ ਕਰਕੇ ਅਸੀਂ ਉਸੇ ਦੀ ਸਰਣ ਵਿੱਚ ਜਾਂਦੇ ਹਾਂ। ਜੀਉ ਪਿੰਡ ਧਨ ਰਾਸ ਮੇਰੀ ਪ੍ਰਭ ਏਕ ਕਾਰਨ ਕਰਨਾ, ਕਹਿੰਦੇ ਉਸ ਇੱਕ ਨੇ ਸਾਨੂੰ ਇਹ ਜਿੰਦ ਦਿੱਤੀ, ਇਹ ਪਿੰਡ ਸਰੀਰ ਦਿੱਤਾ, ਸਾਰੀ ਰਾਸ ਪੂੰਜੀ ਜੋ ਕੁਝ ਵੀ ਸਾਡੇ ਕੋਲ ਹੈ, ਤਨ ਕਰਕੇ ਮਨ ਕਰਕੇ ਧਨ ਕਰਕੇ, ਇਹ ਸਿਰਫ ਇੱਕ ਉਸ ਅਕਾਲ ਪੁਰਖ ਵਾਹਿਗੁਰੂ ਦਾ ਦਿੱਤਾ, ਇਸ ਕਰਕੇ ਉਹੀ ਸਾਰਿਆਂ ਤੋਂ ਵੱਡਾ ਹੈ, ਉਹੀ ਮੁੱਢ ਹੈ, ਉਸੇ ਦੀ ਸ਼ਰਨ ਵਿੱਚ ਅਸੀਂ ਗਏ ਹਾਂ, ਕਿਉਂਕਿ ਦਿੱਤਾ ਹੀ ਸਾਰਾ ਕੁਝ ਉਸੇ ਪ੍ਰਮਾਤਮਾ ਦਾ। ਜੀਓ ਪਿੰਡ ਧਨਰਾਸ ਮੇਰੀ ਪ੍ਰਭ ਏਕ ਕਾਰਨ ਕਰਨਾ, ਕਹਿੰਦੇ ਸਾਰੇ ਕਾਰਜਾਂ ਨੂੰ ਕਰਨ ਵਾਲਾ ਹੈ ਕੌਣ, ਜੇ ਵਿਚਾਰਿਆ ਜਾਵੇ ਤੇ ਸਿਰਫ ਇੱਕੋ ਪ੍ਰਮਾਤਮਾ ਹੀ। ਇਸ ਕਰਕੇ ਕਹਿੰਦੇ ਹਰ ਸਮਰੱਥ ਕੀ ਸਰਣਾ, ਹਰੀ ਸਮਰੱਥ ਹੈ, ਉਹਦੀ ਸ਼ਰਨ ਵਿੱਚ ਅਸੀਂ ਜਾਂਦੇ ਹਾਂ। ਸਿਮਰ ਸਿਮਰ ਸਦਾ ਸੁਖ ਪਾਈ ਹੈ ਜੀਵਨੇ ਕਾ ਮੂਲ, ਕਹਿੰਦੇ ਮਨ ਕਰਕੇ ਸਿਮਰਿਆ ਤਨ ਕਰਕੇ ਸਿਮਰਿਆ ਸਦਾ ਦਾ ਸੁੱਖ ਮਿਲ ਜਾਂਦਾ, ਕਿਉਂਕਿ ਜੀਵਨ ਦਾ ਮੁੱਢ ਉਹ ਪ੍ਰਮਾਤਮਾ, ਉਹਦੇ ਤੋਂ ਸ਼ੁਰੂ ਹੋਈ ਸਾਰੀ ਸ੍ਰਿਸ਼ਟੀ, ਜੀਵਨ ਚੱਲਿਆ ਹੀ ਉਹਦੇ ਤੋਂ, ਉਸ ਪ੍ਰਮਾਤਮਾ ਤੋਂ ਸਾਧ ਸੰਗਤ ਜੀ ਇਹ ਆਰੰਭ ਹੋਇਆ ਯੁੱਗਾਂ ਦਾ, ਸ੍ਰਿਸ਼ਟੀ ਦਾ, ਪੰਜਾਂ ਤੱਤਾਂ ਦਾ, ਇਸ ਸਾਰੇ ਪਸਾਰੇ ਦਾ। ਜੇ ਜੀਵਨ ਦਾ ਮੁੱਢ ਉਹ ਹੈ ਤੇ ਫਿਰ ਸਾਰਾ ਜੀਵਨ ਉਸੇ ਨੂੰ ਚੇਤੇ ਕਰਨਾ ਬਣਦਾ। ਰਵ ਰਹਿਆ ਸਰਬੱਤ ਠਾਈ ਸੂਖਮੋ ਅਸਥੂਲ, ਕਹਿੰਦੇ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਦੇਖੋ ਸਾਰੇ ਪਾਸੇ ਵਸਿਆ ਹੋਇਆ, ਤੇ ਸੂਖਮ ਵੀ ਉਹੀ ਹੈ ਤੇ ਅਸਥੂਲ ਵੀ ਉਹੀ ਹੈ। ਅਸਥੂਲ ਉਹ ਹੁੰਦੇ ਜਿਹੜੇ ਆਪਾਂ ਨੂੰ ਅੱਖਾਂ ਨਾਲ ਦਿਸਦੇ ਆ, ਆ ਸਰੀਰ ਆਪਾਂ ਨੂੰ ਅੱਖਾਂ ਨਾਲ ਦਿਸਦੇ ਆ, ਰੁੱਖ ਦਰਖਤ ਬਨਸਪਤੀ ਦਰਿਆ ਨਦੀਆਂ ਜੋ ਕੁਝ ਵੀ ਅੱਖਾਂ ਨਾਲ ਦਿਸਦਾ ਇਹ ਸਥੂਲ ਹੈ, ਤੇ ਕਹਿੰਦੇ ਇਸ ਸਥੂਲ ਵਿੱਚ ਵੀ ਉਹ ਆਪ ਹੀ ਹੈ ਪ੍ਰਮਾਤਮਾ, ਤੇ ਸੂਖਮ ਜਿਹੜਾ ਆਪਾਂ ਨੂੰ ਦਿਸ ਨਹੀਂ ਰਿਹਾ, ਜਿਵੇਂ ਹਵਾ ਆਪਾਂ ਨੂੰ ਦਿਸਦੀ ਨਹੀਂ, ਕੁਝ ਤੱਤ ਸਾਧ ਸੰਗਤ ਜੀ ਸੂਖਮ ਨੇ, ਇਹਦੋਂ ਵੀ ਸੂਖਮ ਨਿਰਗੁਣ ਸਰੂਪ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਦੋਵੇਂ ਪਾਸੇ ਆਪ ਹੀ ਹੈ। ਕਹਿੰਦੇ ਜੀਵਨ ਦਾ ਮੁੱਢ ਉਹ ਹੈ, ਜੀਵਨ ਉਸੇ ਤੋਂ ਚੱਲਿਆ, ਸੂਖਮ ਵੀ ਉਹੀ ਸਥੂਲ ਵੀ ਉਹੀ, ਜੇ ਸਾਰੇ ਪਾਸੇ ਉਹੀ ਹੈ ਤੇ ਕਹਿੰਦੇ ਫਿਰ ਉਸੇ ਨੂੰ ਸਮਰੱਥ ਜਾਣ ਕੇ ਅਸੀਂ ਉਸੇ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਗ੍ਰਹਿਣ ਕੀਤੀ ਹੈ, ਸਾਡੀ ਦੋਸਤੀ ਵੀ ਉਸੇ ਨਾਲ ਹੀ ਹੈ, ਸਾਡਾ ਪ੍ਰੇਮ ਵੀ ਉਸੇ ਪ੍ਰਮਾਤਮਾ ਨਾਲ ਹੀ ਹੈ ਜੀ।
ਹਰ ਇੱਕੋ ਮੇਰਾ ਸੱਜਣੋ, ਹਰ ਇੱਕ ਸਹਿ ਨਾਲ ਮੈਂ ਸੰਗ,
ਉਹ ਇੱਕੋ ਹਰੀ ਅਕਾਲ ਪੁਰਖ ਵਾਹਿਗੁਰੂ ਸਾਡਾ ਸੱਜਣ ਹੈ, ਤੇ ਉਹੀ ਇੱਕ ਪ੍ਰਮਾਤਮਾ ਜਿਸ ਦੀ ਅਸੀਂ ਸਦਾ ਹੀ ਸੰਗਤ ਕਰਦੇ ਹਾਂ, ਸਾਡਾ ਮਨ ਸਦਾ ਹੀ ਉਹਦੀ ਹਜ਼ੂਰੀ ਚ ਰਹਿੰਦਾ, ਸਾਡਾ ਸੰਗ ਵੀ ਉਸ ਇੱਕ ਪ੍ਰਮਾਤਮਾ ਦੇ ਨਾਲ ਹੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਸ ਵੇਲੇ ਬਗਦਾਦ ਗਏ ਸਾਧ ਸੰਗਤ ਜੀ, ਤੇ ਦਸਤਗੀਰ ਪੀਰ ਨੇ ਮਹਾਰਾਜ ਜੀ ਨੂੰ ਤਿੰਨ ਸਵਾਲ ਕੀਤੇ ਸਨ। ਉਹਨਾਂ ਵਿੱਚ ਇੱਕ ਇਹ ਸੀ, ਭਈ ਇਹ ਖੁਦਾ ਤੋਂ ਪਹਿਲਾਂ ਕੀ ਸੀ? ਮਹਾਰਾਜ ਤੁਸੀਂ ਜਵਾਬ ਦਿਓ, ਕਿਉਂਕਿ ਚਰਚਾ ਚੱਲੀ ਮਹਾਰਾਜ ਦੇ ਨਾਲ। ਸਤਿਗੁਰਾਂ ਨੇ ਆਖਿਆ ਠੀਕ ਹੈ, ਜਵਾਬ ਤੇ ਦੇਵਾਂਗੇ ਪਰ ਆਪਣੇ ਤਰੀਕੇ ਨਾਲ ਦੇਵਾਂਗੇ। ਉਹ ਕਹਿੰਦਾ ਜੀ ਆਪਣੇ ਤਰੀਕੇ ਨਾਲ ਹੀ ਦਿਓ, ਪਰ ਦੱਸੋ ਤਾਂ ਸਹੀ ਵੀ ਖੁਦਾ ਤੋਂ ਪਹਿਲਾਂ ਕੀ ਸੀ, ਰੱਬ ਤੋਂ ਪਹਿਲਾਂ ਕੀ ਸੀ? ਮਹਾਰਾਜ ਨੇ ਆਖਿਆ ਕੁਝ ਹੀਰੇ ਮੋਤੀ ਤੇਰੇ ਕੋਲੇ ਹੋਣੇ, ਉਹ ਮੰਗਵਾ। ਬੜਾ ਸਾਧ ਸੰਗਤ ਜੀ ਉਹ ਪੀਰ ਸੀ, ਸਨਮਾਨਯੋਗ ਉਸ ਵੇਲੇ ਸਾਰੇ ਅਰਬ ਦੇਸ਼ ਜਿਹੜੇ ਸਨ ਉਹਨੂੰ ਪੁੱਛ ਕੇ ਚੱਲਦੇ ਸਨ, ਨਮਸਕਾਰਾਂ ਕਰਦੇ ਸਨ, ਸਾਰੇ ਰਾਜੇ ਮਹਾਰਾਜੇ ਉਹਦੇ ਦਰਸ਼ਨ ਕਰਨ ਵਾਸਤੇ ਆਉਂਦੇ ਸਨ। ਉਹਨੇ ਆਖਿਆ ਕੋਈ ਮੋਤੀਆਂ ਦਾ ਤੇ ਹੀਰਿਆਂ ਜਵਾਹਰਾਤਾਂ ਦਾ ਤਾਂ ਮੇਰੇ ਕੋਲ ਘਾਟਾ ਨਹੀਂ, ਮਹਾਰਾਜ ਨੇ ਆਖਿਆ ਠੀਕ ਠੀਕ ਹੈ, ਫਿਰ ਥਾਲੀ ਚ ਪਾ ਕੇ ਲੈ ਕੇ ਆ, ਫਿਰ ਤੇਰੇ ਸਵਾਲ ਦਾ ਜਵਾਬ ਦੇਵਾਂਗੇ। ਜਦੋਂ ਲੈ ਆਉਂਦੇ ਸਾਹ ਸੰਗਤ ਜੀ ਥਾਲੀ ਚ ਪਾ ਕੇ, ਤੇ ਮਹਾਰਾਜ ਨੇ ਆਖਿਆ ਕਿੰਨੇ ਗਿਆ ਇਹ? ਕਹਿੰਦਾ ਜੀ ਪਤਾ ਨੀ। ਸਤਿਗੁਰ ਆਖਿਆ ਗਿਣ। ਕਹਿੰਦਾ ਚਲੋ ਗਿਣ ਲੈਨੇ ਆ, ਇੱਕ ਦੋ ਤਿੰਨ ਚਾਰ ਪੰਜ ਛੇ। ਜਦੋਂ ਇੱਥੇ ਪਹੁੰਚਿਆ ਤੇ ਮਹਾਰਾਜ ਨੇ ਆਖਿਆ ਨਹੀਂ ਗਲਤ ਨਾ ਗਿਣ, ਠੀਕ ਠੀਕ ਗਿਣ ਕੇ ਦੱਸ ਵੀ ਕਿੰਨੇ ਮੋਤੀ ਆ ਥਾਲ ਵਿੱਚ। ਉਹ ਕਹਿੰਦਾ ਜੀ ਗਿਣ ਤੇ ਠੀਕ ਹੀ ਰਿਹਾ, ਤਾਂ ਚਲੋ ਦੁਬਾਰਾ ਗਿਣ ਲੈਨੇ। ਉਹਨੇ ਫੇਰ ਗਿਣਤੀ ਸ਼ੁਰੂ ਕੀਤੀ, ਇੱਕ ਦੋ ਤਿੰਨ ਚਾਰ ਪੰਜ। ਮਹਾਰਾਜ ਨੇ ਆਖਿਆ ਤੈਨੂੰ ਪਹਿਲਾਂ ਆਖਿਆ ਵੀ ਸਹੀ ਗਿਣ, ਗਲਤ ਕਿਉਂ ਗਿਣਦਾ? ਤੈਨੂੰ ਆਖਿਆ ਗਿਣਤੀ ਕਰਕੇ ਦੱਸ ਤੇ ਗਿਣਤੀ ਤਾਂ ਠੀਕ ਕਰ। ਉਹ ਕਹਿੰਦਾ ਮਹਾਰਾਜ ਗਿਣਤੀ ਤੇ ਬਿਲਕੁਲ ਠੀਕ ਸੀ। ਮਹਾਰਾਜ ਨੇ ਆਖਿਆ ਨਹੀਂ ਠੀਕ ਨਹੀਂ। ਕਹਿੰਦਾ ਚੰਗਾ ਫਿਰ ਹੁਣ ਜਿੱਥੇ ਮਹਾਰਾਜ ਜੀ ਗਲਤ ਹੋਵਾਂਗਾ ਉੱਥੇ ਹੀ ਰੋਕਿਓ। ਮਹਾਰਾਜ ਕਹਿੰਦੇ ਠੀਕ ਹੈ। ਕਹਿੰਦਾ ਇੱਕ ਦੋ। ਮਹਾਰਾਜ ਨੇ ਆਖਿਆ ਨਹੀਂ ਇੱਥੇ ਰੁਕ ਜਾ, ਗਲਤ ਹੈ। ਕਹਿੰਦਾ ਜੀ ਇੱਥੇ ਕਿੱਥੇ ਗਲਤ ਹੈ, ਅਜੇ ਤੇ ਸ਼ੁਰੂ ਹੀ ਕੀਤਾ ਸੀ। ਹਜ਼ੂਰ ਨੇ ਆਖਿਆ ਤੂੰ ਸ਼ੁਰੂ ਕਿੱਥੋਂ ਕਰਦਾ? ਕਹਿੰਦਾ ਜੀ ਇੱਕ ਤੋਂ। ਮਹਾਰਾਜ ਨੇ ਆਖਿਆ ਨਹੀਂ ਇੱਕ ਤੋਂ ਨਾ ਸ਼ੁਰੂ ਕਰ, ਇੱਕ ਤੋਂ ਪਹਿਲਾਂ ਜੋ ਕੁਝ ਹੈ ਉਹਦੇ ਤੋਂ ਸ਼ੁਰੂ ਕਰ, ਪਿੱਛੋਂ ਸ਼ੁਰੂ ਕਰ। ਇੱਕ ਤੋਂ ਕਿਉਂ ਕਰਦਾ? ਉਹ ਹੱਸਦਾ ਕਹਿੰਦਾ ਮਹਾਰਾਜ ਤੁਸੀਂ ਬੜੇ ਸਿਆਣੇ ਜੇ, ਇੱਕ ਤੋਂ ਪਹਿਲਾਂ ਕਿੱਦਾਂ ਸ਼ੁਰੂ ਹੋ ਸਕਦਾ? ਇੱਕ ਤੋਂ ਪਹਿਲਾਂ ਕੁਝ ਨਹੀਂ ਹੁੰਦਾ, ਇੱਕ ਤੋਂ ਹੀ ਤਾਂ ਸ਼ੁਰੂ ਹੋਣੀ ਗਿਣਤੀ ਸਾਰੀ। ਮਹਾਰਾਜ ਨੇ ਆਖਿਆ ਫਿਰ ਤੂੰ ਕਹਿੰਦਾ ਖੁਦਾ ਤੋਂ ਪਹਿਲਾਂ ਕੀ ਸੀ? ਖੁਦਾ ਤੋਂ ਪਹਿਲਾਂ ਕੁਝ ਨਹੀਂ ਸੀ, ਉਹਦੇ ਤੋਂ ਬਾਅਦ ਹੀ ਸ਼ੁਰੂ ਹੋਇਆ ਸਾਰਾ ਕੁਝ, ਉਸੇ ਤੋਂ ਹੀ ਸਾਰਾ ਬਣਿਆ। ਉਹਦੇ ਤੋਂ ਪਹਿਲਾਂ ਕੀ ਹੈ? ਕੁਛ ਵੀ ਨਾ, ਉਹ ਆਪ ਹੀ ਸੀ, ਉਸ ਤੋਂ ਸ਼ੁਰੂ ਹੋਈ ਸਾਰੀ ਸ੍ਰਿਸ਼ਟੀ। ਫਿਰ ਮੰਨ ਗਿਆ। ਮਹਾਰਾਜ ਨੇ ਆਖਿਆ ਅਸੀਂ ਤੈਨੂੰ ਆਖਿਆ ਸੀ ਜਵਾਬ ਆਪਣੇ ਤਰੀਕੇ ਨਾਲ ਦੇਵਾਂਗੇ, ਇਸ ਕਰਕੇ ਤੈਨੂੰ ਅਸੀਂ ਆਪਣੇ ਤਰੀਕੇ ਨਾਲ ਸਮਝਾਇਆ। ਤੂੰ ਪੁੱਛਦਾ ਇੱਕ ਤੋਂ ਪਹਿਲਾਂ ਕੀ ਸੀ? ਖੁਦਾ ਤੋਂ ਪਹਿਲਾਂ ਕੁਝ ਵੀ ਨਹੀਂ ਸੀ, ਸਭ ਕੁਝ ਅਕਾਲ ਪੁਰਖ ਵਾਹਿਗੁਰੂ ਤੋਂ ਹੀ ਸ਼ੁਰੂ ਹੋਇਆ, ਇਸ ਕਰਕੇ ਉਦੋਂ ਪਿੱਛੇ ਨੂੰ ਜਾਣ ਦੀ ਤੈਨੂੰ ਲੋੜ ਹੀ ਨਹੀਂ, ਕਿਉਂਕਿ ਉਹ ਮੁੱਢ ਹੈ ਜੀਵਨ ਦਾ, ਮੂਲ ਜੀਵਨ ਦਾ ਮੁੱਢ। ਜੀਵਨ ਸ਼ੁਰੂ ਉਹਦੇ ਤੋਂ ਹੋਇਆ, ਪਹਿਲਾਂ ਜੀਵਨ ਨਹੀਂ ਸੀ, ਪਹਿਲਾਂ ਸਿਰਫ ਉਹ ਆਪ ਹੀ ਸੀ, ਆਪਣੇ ਆਪ ਵਿੱਚ ਸਿਮਟਿਆ ਹੋਇਆ। ਉਹਦੀ ਮੌਜ ਉਹਨੇ ਪਸਾਰਾ ਪਸਾਰ ਦਿੱਤਾ ਤੇ ਜੀਵਨ ਉਸ ਤੋਂ ਸ਼ੁਰੂ ਹੋ ਗਿਆ। ਦਿਨ ਰਾਤਾਂ ਬਣਾ ਦਿੱਤੀਆਂ, ਸ੍ਰਿਸ਼ਟੀ ਚੱਲ ਪਈ, ਯੁੱਗ ਸ਼ੁਰੂ ਹੋ ਗਏ, ਇਹ ਸਾਰਾ ਕੁਛ ਉਸ ਪਰਮਾਤਮਾ ਤੋਂ ਸ਼ੁਰੂ ਹੋਇਆ। ਇਸ ਕਰਕੇ ਸਾਰਿਆਂ ਦਾ ਮੁੱਢ ਉਹ ਹੈ, ਸਾਡੇ ਜੀਵਨ ਦਾ ਵੀ ਮੁੱਢ ਉਹ ਹੈ, ਇਸ ਕਰਕੇ ਸਾਡਾ ਮਿੱਤਰ ਵੀ ਉਹ ਹੀ ਤੇ ਸਾਡੀ ਸੰਗਤ ਵੀ ਉਹ ਅਕਾਲ ਪੁਰਖ ਵਾਹਿਗੁਰੂ ਨਾਲ ਹੀ ਹੈ ਜੀ।
ਹਰ ਇੱਕ ਸਹਿ ਨਾਲ ਮੈਂ ਗੋਸਟੇ, ਮੋਹ ਮੈਲਾ ਕਰੇ ਨਾ ਭੰਗ।
ਗੋਸ਼ਟੀ ਹੁੰਦੀ ਸਾਧ ਸੰਗਤ ਜੀ ਗੱਲਬਾਤ, ਹਰ ਇੱਕ ਸਹਿ ਨਾਲ ਮੈਂ ਗੋਸਟੇ, ਸਾਡੀ ਜਿਹੜੀ ਗੱਲਬਾਤ ਹੈ ਉਹ ਵੀ ਉਸ ਪਰਮਾਤਮਾ ਨਾਲ ਹੀ। ਭਾਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਸਾਰੇ ਵਚਨ ਬਲਾਸ ਸਾਧ ਸੰਗਤ ਜੀ ਪਰਮਾਤਮਾ ਨਾਲ ਹੀ ਕਰ ਲੈਂਦੇ ਆ। ਕਹਿੰਦੇ ਅਸੀਂ ਜੋ ਗੱਲਬਾਤ ਵੀ ਆਪਣੇ ਦਿਲ ਦੀ ਕਰਨੀ ਹੋਵੇ ਸਿੱਧੀ ਪਰਮਾਤਮਾ ਨਾਲ ਹੀ ਕਰਦੇ, ਕੋਈ ਗੋਸ਼ਟੀ ਕੋਈ ਵਿਚਾਰ ਚਰਚਾ ਕਰਨੀ ਤੇ ਸਿੱਧੀ ਪਰਮਾਤਮਾ ਨਾਲ ਹੀ ਕਰ ਲੈਂਦੇ ਆ। ਜਿਵੇਂ ਸਿੱਧ ਗੋਸ਼ਟ ਬਾਣੀ ਆ ਸਾਧ ਸੰਗਤ ਜੀ, ਸਿੱਧਾਂ ਨਾਲ ਜਿਹੜੀ ਗੋਸ਼ਟ ਹੋਈ, ਪੰਜਵੇਂ ਪਾਤਸ਼ਾਹ ਕਹਿੰਦੇ ਸਾਡੀ ਗੋਸ਼ਟੀ ਸਿੱਧੀ ਅਕਾਲ ਪੁਰਖ ਨਾਲ ਹੀ ਆ, ਉਸੇ ਨਾਲ ਹੀ ਅਸੀਂ ਗੱਲਬਾਤ। ਜਿਵੇਂ ਜਿਨ੍ਹਾਂ ਤੇ ਸਾਧ ਸੰਗਤ ਜੀ ਮਹਾਰਾਜ ਜੀ ਦੀ ਬਖਸ਼ਿਸ਼ ਹੋ ਜਾਵੇ ਉਹ ਕਰ ਲੈਂਦੇ ਸਿੱਧੀ ਪਰਮਾਤਮਾ ਨਾਲ ਗੱਲਬਾਤ। ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੂੰ ਕੁਝ ਪ੍ਰਸ਼ਨ ਕਿਸੇ ਇੱਕ ਵਾਰੀ ਪ੍ਰੇਮੀ ਨੇ ਆਣ ਕੇ ਕੀਤਾ ਸੀ। ਉਹਨਾਂ ਨੇ ਆਖਿਆ ਭਾਈ ਤੈਨੂੰ ਕੱਲ ਨੂੰ ਦੱਸਾਂਗੇ। ਅਗਲੇ ਦਿਨ ਜਦੋਂ ਜਵਾਬ ਦਿੱਤਾ ਉਹ ਕਹਿੰਦੇ ਜੀ ਕੱਲ ਹੀ ਜੀ ਦੱਸ ਦੇਣਾ ਸੀ, ਗੱਲ ਤਾਂ ਸਿਰਫ ਇੰਨੀ ਸੀ ਨਾ। ਉਹਨਾਂ ਆਖਿਆ ਨੀ ਕੱਲ ਕਿਵੇਂ ਦੱਸ ਦਿੰਦੇ, ਅਸੀਂ ਰਾਤ ਮਹਾਰਾਜ ਨੂੰ ਪੁੱਛਿਆ ਤੇ ਫੇਰ ਤੈਨੂੰ ਦੱਸਿਆ, ਆਪਣੀ ਮਰਜ਼ੀ ਨੀ ਕੀਤੀ, ਜੋ ਸਾਨੂੰ ਸਤਿਗੁਰੂ ਸਾਹਿਬ ਨੇ ਆਖਿਆ ਅਸੀਂ ਤੈਨੂੰ ਆਖ ਦਿੱਤਾ। ਇਉਂ ਜਿਹੜੇ ਪਹੁੰਚ ਵਾਲੇ ਆ ਸਾਧ ਸੰਗਤ ਜੀ ਉਹਨਾਂ ਵਾਸਤੇ ਇਹ ਅਸੰਭਵ ਨਹੀਂ, ਕਿਉਂਕਿ ਰੱਬ ਰੂਪ ਹੀ ਹੋਏ ਰਹਿੰਦੇ ਆ, ਉਸੇ ਵਿੱਚ ਹੀ ਅਭੇਦ ਨੇ, ਉਸੇ ਦਾ ਸਾਧ ਸੰਗਤ ਜੀ ਅਸਲ ਵਿੱਚ ਉਹ ਸਰੂਪ ਬਣ ਜਾਂਦੇ। ਇਸ ਕਰਕੇ ਉਹਨਾਂ ਲਈ ਨਹੀਂ, ਇੱਥੇ ਤਾਂ ਗੱਲ ਹੀ ਗੁਰੂ ਸਾਹਿਬ ਜੀ ਦੀ ਆਪਣੀ। ਉਹ ਕਹਿੰਦੇ ਸਾਡੀ ਤਾਂ ਗੋਸ਼ਟੀ ਸਾਡੀ ਗੱਲਬਾਤ ਸਾਰੀ ਪਰਮਾਤਮਾ ਨਾਲ ਹੀ, ਹਰ ਇੱਕ ਦੇ ਨਾਲ ਮੈਂ ਗੋਸ਼ਟੇ, ਮੋਹ ਮੈਲਾ ਕਰੇ ਨਾ ਭੰਗ। ਕਹਿੰਦੇ ਕਿਸੇ ਨਾਲ ਹੋਰ ਗੱਲਬਾਤ ਕਰੀਏ, ਕਈ ਵਾਰੀ ਉਹਦੀ ਮਰਜ਼ੀ ਦੀ ਗੱਲਬਾਤ ਨਾ ਹੋਵੇ ਤੇ ਮੂੰਹ ਹੀ ਦੂਜੇ ਬੰਨੇ ਨੂੰ ਕਰ ਲੈਂਦਾ, ਪਰ ਕਹਿੰਦੇ ਉਹ ਦੇਖੋ ਮੂੰਹ ਨੀ ਦੂਜੇ ਬੰਨੇ ਕਰਦਾ ਪਰਮਾਤਮਾ। ਜਿੰਨਾ ਚਿਰ ਮਰਜ਼ੀ ਉਹਦੇ ਨਾਲ ਅਸੀਂ ਗੋਸ਼ਟ ਕਰੀ ਚੱਲੀਏ, ਮੋਹ ਮੈਲਾ ਕਰੇ ਨਾ ਭੰਗ। ਕਹਿੰਦੇ ਸਾਡੇ ਵੱਲੋਂ ਆਪਣਾ ਮੂੰਹ ਮੈਲਾ ਨੀ ਕਰਦਾ, ਮੁੱਖ ਨੀ ਮੋੜਦਾ ਸਾਡੇ ਵੱਲੋਂ, ਫਿਰ ਸਾਡੀ ਗੱਲਬਾਤ ਚ ਭੰਗ ਵੀ ਨੀ ਪਾਉਂਦਾ ਵੀ ਬਸ ਕਰਦੇ ਹੁਣ। ਜਿੰਨਾ ਚਿਰ ਚਿੱਤ ਕਰੇ ਉਹਦੇ ਨਾਲ ਗੋਸ਼ਟੀ ਕਰੀਏ, ਗੱਲਾਂ ਬਾਤਾਂ ਕਰੀਏ, ਉਹ ਪ੍ਰੇਮ ਹੀ ਕਰੀ ਜਾਂਦਾ। ਇਸ ਕਰਕੇ ਇੱਕ ਦੇ ਨਾਲ ਹੀ ਸਾਡੀ ਸਾਰੀ ਜਿਹੜੀ ਹੈ ਰਿਸ਼ਤੇਦਾਰੀ, ਸਾਡੀ ਮਿੱਤਰਤਾ ਹੈ।
ਜਾਣ ਬਿਰਥਾ ਜੀ ਕੀ ਕਦੇ ਨਾ ਮੋੜ ਰੰਗ।
ਫਿਰ ਕਹਿੰਦੇ ਉਹ ਸਾਡੇ ਅੰਦਰ ਦੀ ਗੱਲ ਜਾਣਦਾ, ਮੇਰੇ ਜੀ ਦੀ ਸਾਰੀ ਬਿਰਥਾ ਸਾਰੀ ਵੇਦਨਾ ਉਹ ਪ੍ਰਮਾਤਮਾ ਜਾਣਦਾ, ਤੇ ਕਦੇ ਵਾਸਤੇ ਮੇਰੇ ਪ੍ਰੇਮ ਨੂੰ ਫਿਰ ਉਹ ਪ੍ਰੇਮ ਵਾਲੇ ਸੁਭਾਅ ਨੂੰ ਮੋੜਦਾ ਨੀ, ਵਾਪਸ ਨੀ ਮੋੜਦਾ। ਇੰਨਾ ਪ੍ਰੇਮ ਕਰਦਾ, ਕਦੀ ਨੀ ਕਹਿੰਦਾ ਕਿ ਜਾ ਅੱਜ ਨੀ ਤੇਰੇ ਨਾਲ ਗੱਲਬਾਤ ਕਰਨੀ, ਫਿਰ ਕਰਾਂਗੇ ਕਿਤੇ, ਤੂੰ ਤਾਂ ਰੋਜ਼ ਹੀ ਇਹ ਕੰਮ ਫੜ ਲਿਆ। ਇੱਕ ਪ੍ਰਮਾਤਮਾ ਹੀ ਆ ਸਾਧ ਸੰਗਤ ਜੀ ਜਿਹੜਾ ਪ੍ਰੇਮ ਕੀਤੇ ਦਾ ਅੱਗਿਓਂ ਕਈ ਗੁਣਾ ਵਾਧਾ ਮੋੜ ਦਿੰਦਾ, ਨਹੀਂ ਤੇ ਬਹੁਤ ਲੋਕ ਤਾਂ ਸਤਸੰਗ ਜੀ ਪ੍ਰੇਮ ਕੀਤੇ ਨੂੰ ਪ੍ਰੇਮ ਦੇ ਰੂਪ ਵਿੱਚ ਮੋੜਦੇ ਵੀ ਨਹੀਂ, ਬਹੁਤੇ ਲੋਕ ਤਾਂ ਕੋਈ ਵਸਤੂ ਹਧਾਰੀ ਲੈ ਲੈਣ ਤੇ ਉਹ ਨਹੀਂ ਵਾਪਸ ਕਰਦੇ। ਪਰ ਪਰਮਾਤਮਾ ਦਾ ਇੱਕ ਸੁਭਾਅ ਏਦਾਂ ਦਾ ਸਤਸੰਗ ਜੀ ਥੋੜਾ ਕੁ ਪ੍ਰੇਮ ਕਰੀਏ ਤੇ ਕਿੰਨਾ ਸਾਰਾ ਉਹ ਵਾਪਸ ਕਰ ਦਿੰਦਾ ਅੱਗੇ। ਬਹੁਤ ਸਾਰੇ ਜੀਵ ਜੰਤੂ ਐਸੇ ਸਤਸੰਗ ਜੀ ਜਿਹੜੇ ਪ੍ਰਕਿਰਤੀ ਨੇ ਏਦਾਂ ਦੇ ਬਣਾਏ ਨੇ, ਜਿਵੇਂ ਮੱਛੀ ਪਾਣੀ ਨਾਲ ਪ੍ਰੇਮ ਕਰਦੀ ਉਹਦੇ ਬਿਨਾਂ ਤੜਫ ਕੇ ਜਾਨ ਦੇ ਦਿੰਦੀ, ਪਰ ਪਾਣੀ ਮੱਛੀ ਨਾਲ ਪ੍ਰੇਮ ਨਹੀਂ ਕਰਦਾ ਬਿਲਕੁਲ, ਉਹ ਸਿਰਫ ਇੱਕ ਅੰਗੀ ਪ੍ਰੇਮ ਹੀ ਹੈ। ਪਤੰਗਾ ਦੀਵੇ ਦੀ ਲਾਟ ਨਾਲ ਬਹੁਤ ਪ੍ਰੇਮ ਕਰਦਾ, ਉਹਦੇ ਵਿੱਚ ਵੱਜ ਕੇ ਆਪਣੀ ਕੁਰਬਾਨੀ ਦੇ ਦਿੰਦਾ, ਪਰ ਦੀਵਾ ਤਾਂ ਨਹੀਂ ਪਤੰਗੇ ਨਾਲ ਪ੍ਰੇਮ ਕਰਦਾ। ਭੌਰਾ ਫੁੱਲ ਨਾਲ ਬਹੁਤ ਪ੍ਰੇਮ ਕਰਦਾ, ਆਪਣੀ ਕੁਰਬਾਨੀ ਦੇ ਦਿੰਦਾ, ਉਹਦੇ ਵਿੱਚ ਬੈਠਾ ਬੈਠਾ, ਪਰ ਫੁੱਲ ਕਦੀ ਭੌਰੇ ਨਾਲ ਪ੍ਰੇਮ ਕਰਦਾ ਨਹੀਂ ਦੇਖਿਆ। ਇਹਨਾਂ ਸਾਰਿਆਂ ਦੀ ਸਤਸੰਗ ਜੀ ਇਹ ਇੱਕ ਅੰਗੀ ਪ੍ਰੀਤੀ ਹੈ। ਪਰ ਕਹਿੰਦੇ ਸਿੱਖ ਗੁਰੂ ਨਾਲ ਪ੍ਰੇਮ ਕਰੇ, ਤੇ ਭਾਈ ਗੁਰਦਾਸ ਜੀ ਨੇ ਆਖਿਆ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੂਟ ਪੈਂਡਾ ਆਗੇ ਹੋਏ ਲੇਤ ਹੈ। ਕਹਿੰਦੇ ਉਹ ਤਾਂ ਬਹੁਤ ਜ਼ਿਆਦਾ ਤਾਂ ਦਰਵਾਜ਼ਾ ਹੀ ਖੋਲ ਦਿੰਦਾ, ਫਿਰ ਥੋੜਾ ਕੁ ਵੀ ਕੋਈ ਪ੍ਰੇਮ ਕਰੇ ਤੇ ਮਹਾਰਾਜ ਬਹੁਤਾ ਪ੍ਰੇਮ ਕਰਦੇ ਆ। ਗੁਰੂ ਘਰੋਂ ਹੀ ਇੱਕ ਸਾਧ ਸੰਗਤ ਜੀ ਪ੍ਰੇਮ ਵਾਪਸ ਮੁੜਦਾ, ਨਹੀਂ ਤੇ ਬਹੁਤ ਵਾਰ ਸੰਸਾਰ ਤੋਂ ਤਾਂ ਮਨ ਖੱਟਾ ਹੀ ਹੋ ਜਾਂਦਾ। ਕਹਿੰਦੇ ਨੇ ਉਹ ਏਦਾਂ ਦਾ ਜਿਹੜਾ ਥੋੜਾ ਪ੍ਰੇਮ ਕੀਤਿਆਂ ਬਹੁਤਾ ਪ੍ਰੇਮ ਕਰਦਾ ਅੱਗਿਓਂ। ਪਰਮਾਤਮਾ ਦੀ ਪ੍ਰੀਤੀ ਜਿਹੜੀ ਸਾਧ ਸੰਗਤ ਜੀ ਸਿੱਖ ਦੀ ਤੇ ਗੁਰੂ ਦੀ ਪ੍ਰੀਤੀ, ਇਹ ਦਵੱਲੀ ਪ੍ਰੀਤੀ ਹੈ। ਨਹੀਂ ਤੇ ਬਹੁਤ ਸਾਰੇ ਜੀਵ ਏਦਾਂ ਦੇ ਵੀ ਨੇ ਜਿਹੜੇ ਪ੍ਰੇਮ ਤਾਂ ਬਹੁਤ ਕਰਦੇ, ਕੁਰਬਾਨੀ ਆਪਣੀ ਜਾਨ ਤੱਕ ਦੀ ਦੇ ਦਿੰਦੇ, ਪਰ ਅਗਲੇ ਬੰਨਿਓ ਕੋਈ ਨੀ ਪ੍ਰੇਮ ਦਾ ਸਾਧ ਸੰਗਤ ਜੀ ਉਹਨਾਂ ਨੂੰ ਮੁੜਦਾ। ਕਦੀ ਦੀਵੇ ਦੀ ਲਾਟ ਨੇ ਪਤੰਗੇ ਨੂੰ ਨੀ ਆਖਿਆ ਵੀ ਮੇਰੇ ਲਾਗੇ ਨਾ ਹੀ ਮੈਂ ਸਾੜ ਦੇਣਾ ਤੈਨੂੰ। ਕਦੀ ਪਾਣੀ ਨੇ ਮੱਛੀ ਨੂੰ ਨੀ ਆਖਿਆ ਵੀ ਅਗਲੇ ਬੰਨੇ ਜਾਲ ਲੱਗਾ, ਤੂੰ ਸੁਚੇਤ ਹੋ ਜਾ, ਸਾਵਧਾਨ ਹੋ ਜਾ, ਤੂੰ ਮੇਰੇ ਨਾਲ ਇੰਨਾ ਪ੍ਰੇਮ ਕਰਦੀ ਹੈ, ਤੈਨੂੰ ਫੜ ਲੇਵਗਾ ਸ਼ਿਕਾਰੀ, ਅਗਲੇ ਬੰਨੇ ਕੁੰਡੀ ਲੱਗੀ ਹੈ। ਪਾਣੀ ਨੇ ਕਦੀ ਨੀ ਸਾਧ ਸੰਗਤ ਜੀ ਉਹਦਾ ਖਿਆਲ ਕੀਤਾ, ਪਰ ਗੁਰੂ ਸਾਹਿਬ ਸਿੱਖ ਦਾ ਖਿਆਲ ਜ਼ਰੂਰ ਕਰਦੇ ਹਨ। ਇਸ ਲਈ ਆਖਿਆ ਭਾਈ ਸਾਡਾ ਪ੍ਰੇਮ ਉਸ ਪਰਮੇਸ਼ਰ ਨਾਲ ਹੈ ਜਿਹੜਾ ਸਾਡੇ ਅੰਦਰ ਦੀ ਸਾਰੀ ਹਾਲਤ ਜਾਣਦਾ ਹੈ।
ਹਰ ਕੋ ਮੇਰਾ ਮਸਲਤੀ ਭੰਨਣ ਘੜਨ ਸਮਰੱਥ।
ਕਹਿੰਦੇ ਸਾਡਾ ਸਲਾਹਕਾਰ ਵੀ ਇੱਕੋ ਹੀ ਹੈ, ਕਿਸੇ ਦੂਸਰੇ ਦੀ ਅਸੀਂ ਸਲਾਹ ਨਹੀਂ ਲੈਂਦੇ, ਉਸ ਪਰਮਾਤਮਾ ਨਾਲ ਹੀ ਮਸਲਤੀ ਹੁੰਦਾ ਸਲਾਹਕਾਰ। ਕਹਿੰਦੇ ਸਾਡਾ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਸਲਾਹਕਾਰ ਹੈ ਜਿਹੜਾ ਭੰਨਣ ਤੇ ਘੜਨ ਵਾਸਤੇ ਸਮਰੱਥ ਹੈ। ਸਰੀਰਾਂ ਦੀ ਘਾਟ ਘੜਦਾ ਵੀ ਉਹੀ ਹੈ ਤੇ ਸਰੀਰਾਂ ਦੇ ਭਾਂਡੇ ਭੱਜਦੇ ਵੀ ਉਹਦੇ ਹੁਕਮ ਵਿੱਚ ਹੀ ਹਨ ਜੀ।
ਹਰ ਕੋ ਮੇਰਾ ਦਾਤਾਰ ਹੈ ਸਿਰ ਦਾਤਿਆਂ ਜਗ ਹੱਥ।
ਕਹਿੰਦੇ ਫਿਰ ਉਹ ਸਾਡਾ ਜਿਹੜਾ ਮਾਲਕ ਹੈ ਨਾ ਇੱਕ ਅਕਾਲ ਪੁਰਖ ਵਾਹਿਗੁਰੂ, ਏਡਾ ਵੱਡਾ ਦਾਤਾ ਵੀ ਦੁਨੀਆਂ ਦੇ ਦਾਤਿਆਂ ਦੇ ਸਿਰ ਤੇ ਵੀ ਉਹਦਾ ਹੀ ਹੱਥ ਹੈ। ਸੰਸਾਰ ਉੱਤੇ ਬਹੁਤ ਵੱਡੇ ਵੱਡੇ ਦਾਨੀ ਹੋਏ ਸਾਧ ਸੰਗਤ ਜੀ ਜਿਨ੍ਹਾਂ ਨੇ ਆਪਣੇ ਆਪ ਨੂੰ ਦਾਤੇ ਅਖਵਾਇਆ। ਇਥੋਂ ਤੱਕ ਵੀ ਬਹੁਤ ਵੱਡੇ ਦਾਨੀਆਂ ਨੂੰ ਜਦੋਂ ਅਖੀਰਲੇ ਸਮੇਂ ਤੇ ਕਿਸੇ ਨੇ ਕੁਝ ਮੰਗਿਆ ਵੀ ਤੂੰ ਤਾਂ ਸਾਰੀ ਉਮਰ ਦਾਨ ਕੀਤਾ, ਕਿਸੇ ਨੂੰ ਮੋੜਿਆ ਨਹੀਂ, ਤੇ ਹੁਣ ਮਰਨ ਲੱਗਾ, ਹੁਣ ਤੇਰੇ ਕੋਲ ਕੀ ਹੈ ਦਾਨ ਕਰਨ ਨੂੰ? ਤਾਂ ਉਹਨੇ ਆਖਿਆ ਮੇਰੇ ਦੋ ਦੰਦ ਸੋਨੇ ਦੇ ਮਿਲਵਾਏ ਹੋਏ ਆ, ਚੱਲ ਵੱਟਾ ਫੜ ਤੇ ਭੰਨ ਕੇ ਹੀ ਰਹਿ ਜਾ, ਪਰ ਮੈਂ ਖਾਲੀ ਨੀ ਤੈਨੂੰ ਮੁੜ ਦੇਣਾ। ਕੋਈ ਇਹ ਨਾ ਆਖੇ ਵੀ ਅੱਜ ਦਾਨ ਨੀ ਕੀਤਾ। ਇਹੋ ਜਿਹੇ ਦਾਨੀਆਂ ਦੇ ਸਿਰ ਤੇ ਵੀ ਸਾਧ ਸੰਗਤ ਜੀ ਹੱਥ, ਸਾਰਿਆਂ ਤੋਂ ਵੱਡੇ ਦਾਤੇ ਦਾ। ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਦਾਤਿਆਂ ਨੂੰ ਵੀ ਦਾਤਾਂ ਦੇਣ ਵਾਲਾ, ਇਸ ਕਰਕੇ ਅਸੀਂ ਉਸ ਦੇ ਚਰਨੀ ਲੱਗੇ ਹਾਂ।
ਹਰ ਇੱਕ ਸਹਿ ਮੈਂ ਟੇਕ ਹੈ ਜੋ ਸਿਰ ਸਭਨਾ ਸਮਰੱਥ।
ਕਹਿੰਦੇ ਸਾਨੂੰ ਟੇਕ, ਉਸ ਟੇਕ ਹੁੰਦੀ ਆਸਰਾ, ਸਾਨੂੰ ਆਸਰਾ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਹੈ ਜਿਹੜਾ ਸਾਰਿਆਂ ਦੇ ਸਿਰ ਤੇ ਮਾਲਕ ਹੈ, ਤੇ ਫਿਰ ਸਮਰੱਥ ਹੈ ਸਾਰੇ ਕਾਰਜਾਂ ਨੂੰ ਕਰਨ ਵਾਸਤੇ ਜੀ।
ਸਤਿਗੁਰ ਸੰਤ ਮਿਲਾਇਆ ਮਸਤਕ ਧਰ ਕੇ ਹੱਥ।
ਕਹਿੰਦੇ ਅਕਾਲ ਪੁਰਖ ਵਾਹਿਗੁਰੂ ਨੇ ਆਪ ਸਾਡੇ ਮੱਥੇ ਤੇ ਹੱਥ ਰੱਖ ਕੇ ਸਾਨੂੰ ਸੰਤ ਸਰੂਪ ਸਤਿਗੁਰੂ ਮਿਲਾ ਦਿੱਤਾ ਹੈ ਜੀ।
ਵੱਡਾ ਸਾਹਿਬ ਗੁਰੂ ਮਿਲਾਇਆ ਜਿਨ ਤਾਰਿਆ ਸਗਲ ਜਗਤ।
ਕਹਿੰਦੇ ਨੇ ਇਹ ਪਰਮਾਤਮਾ ਨੇ ਕਿਰਪਾ ਕੀਤੀ ਤੇ ਸਾਨੂੰ ਸਤਿਗੁਰੂ ਮਿਲ ਪਿਆ, ਤੇ ਸਤਿਗੁਰੂ ਨੇ ਕਿਰਪਾ ਕੀਤੀ ਤੇ ਵੱਡਾ ਸਾਹਿਬ ਮਾਲਕ ਜਿਹੜਾ ਸਾਰਿਆਂ ਦਾ ਪਰਮਾਤਮਾ ਮਿਲ ਪਿਆ। ਇਹ ਦੋਵੇਂ ਗੱਲਾਂ ਸਾਧ ਸੰਗਤ ਜੀ ਇੱਕ ਦੂਜੇ ਦੀਆਂ ਪੂਰਕ ਨੇ। ਪਰਮਾਤਮਾ ਦੀ ਮਿਹਰ ਨਾ ਹੋਵੇ ਤੇ ਗੁਰੂ ਨਹੀਂ ਕਦੀ ਵੀ ਪ੍ਰਾਪਤ ਹੁੰਦਾ। ਮਹਾਰਾਜ ਵਿੱਚ, ਗੁਰੂ ਸਾਹਿਬ ਵਿੱਚ ਸਾਧ ਸੰਗਤ ਜੀ ਵਿਸ਼ਵਾਸ ਨਾ ਬਣੇਗਾ। ਪਰਮਾਤਮਾ ਕਿਰਪਾ ਕਰੇ ਤੇ ਫਿਰ ਕੋਈ ਗੁਰੂ ਵਿੱਚ ਯਕੀਨ ਕਰੇ, ਤੇ ਗੁਰੂ ਸਾਹਿਬ ਕਿਰਪਾ ਕਰਨ ਤੇ ਪਰਮਾਤਮਾ ਅਨੁਭਵ ਵਿੱਚ ਆ ਜਾਂਦਾ। ਕਹਿੰਦੇ ਪਰਮਾਤਮਾ ਦੀ ਕਿਰਪਾ ਸੀ ਉਹਦਾ ਧੰਨਵਾਦ ਹੈ ਜਿਹੜਾ ਸਾਨੂੰ ਗੁਰੂ ਸਾਹਿਬ ਮਿਲ ਗਏ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਵਰਗੇ ਗੁਰੂ ਦੀ ਪ੍ਰਾਪਤੀ ਹੋਈ, ਤੇ ਗੁਰੂ ਰਾਮਦਾਸ ਸਾਹਿਬ ਜੀ ਦੀ ਮਿਹਰ ਹੋਈ, ਉਹਨਾਂ ਨੇ ਪਰਮਾਤਮਾ ਮਿਲਾ ਦਿੱਤਾ ਜਿਹੜਾ ਸਾਰਿਆਂ ਤੋਂ ਵੱਡਾ ਸੀ, ਮਾਲਕ ਸੀ। ਵੱਡਾ ਸਾਹਿਬ ਗੁਰੂ ਮਿਲਾਇਆ, ਗੁਰੂ ਨੇ ਮਿਲਾਇਆ ਉਸ ਵੱਡੇ ਮਾਲਕ ਨੂੰ ਪਰਮਾਤਮਾ ਨਾਲ ਸਾਨੂੰ।
ਮਾਨਕੀਆਂ ਇੱਛਾ ਪੂਰੀਆਂ ਪਾਇਆ ਤੁਰ ਸੰਯੋਗ।
ਕਹਿੰਦੇ ਮਨ ਦੀਆਂ ਸਾਰੀਆਂ ਇੱਛਾ ਹੀ ਪੂਰੀਆਂ ਹੋ ਗਈਆਂ ਜਦੋਂ ਤੁਰੋ ਸੰਯੋਗ ਪਰਮਾਤਮਾ ਨੇ ਲਿਖ ਕੇ ਗੁਰੂ ਮਿਲਾ ਦਿੱਤਾ ਨਾ ਸਾਨੂੰ, ਤੇ ਸਤਿਗੁਰੂ ਜੀ ਨਾਲ ਮਿਲਣ ਕਰਕੇ ਸਾਡੀਆਂ ਸਾਰੀਆਂ ਇੱਛਾ ਮਨ ਦੀਆਂ ਪੂਰੀਆਂ ਹੋ ਗਈਆਂ ਹਨ।
ਨਾਨਕ ਪਾਇਆ ਸਚ ਨਾਮ ਸਦ ਹੀ ਭੋਗੇ ਭੋਗ।
ਕਹਿੰਦੇ ਜਦੋਂ ਤੋਂ ਸੱਚ ਨਾਮ ਦੀ ਪ੍ਰਾਪਤੀ ਹੋਈ ਸਾਰੇ ਪਦਾਰਥਾਂ ਦੇ ਸੁੱਖ ਸਾਨੂੰ ਉਦੋਂ ਤੋਂ ਹੀ ਅਨੁਭਵ ਵਿੱਚ ਆਉਣ ਲੱਗੇ। ਉਦੋਂ ਪਤਾ ਲੱਗਾ ਵੀ ਆ ਜਿੰਨੇ ਸੁੱਖ ਨੇ ਦੁਨੀਆਂ ਦੇ ਪਦਾਰਥਾਂ ਦੇ ਸਰੀਰ ਕਰਕੇ ਜਾਂ ਮਨ ਕਰਕੇ ਇਹ ਸਾਰੇ ਉਸ ਪਰਮਾਤਮਾ ਦੇ ਦਿੱਤੇ ਨੇ। ਸੁੱਖ ਸਾਧ ਸੰਗਤ ਜੀ ਭਾਵੇਂ ਕੋਲ ਹੋਵੇ ਵੀ ਪਰ ਜਿੰਨੀ ਦੇਰ ਸੁੱਖ ਭੋਗ ਨਹੀਂ ਸਕਦਾ ਬੰਦਾ ਉਨੀ ਦੇਰ ਸੁੱਖ ਦਾ ਕੋਈ ਲਾਹਾ ਨਹੀਂ ਹੁੰਦਾ। ਮੰਨ ਲਓ ਮਿੱਠਾ ਖਾਣ ਵਾਸਤੇ ਬੰਦੇ ਦਾ ਮਨ ਕੀਤਾ, ਕਈ ਪ੍ਰਕਾਰ ਦੀਆਂ ਮਠਿਆਈਆਂ ਸਾਧ ਸੰਗਤ ਜੀ ਬਣਦੀਆਂ ਨੇ। ਇੱਕ ਸੁੱਖ ਆ ਵੀ ਬੰਦਾ ਜਿਵੇਂ ਦੀ ਮਰਜ਼ੀ ਖਾਵੇ, ਪਰ ਜੇ ਪਰਮਾਤਮਾ ਨੂੰ ਨਾ ਭਾਵੇ ਤੇ ਮਠਿਆਈਆਂ ਭਾਵਾਂ ਹਜ਼ਾਰ ਪ੍ਰਕਾਰ ਦੀਆਂ ਸਾਹਮਣੇ ਪਈਆਂ ਹੋਣ ਬੰਦਾ ਖਾ ਨਹੀਂ ਸਕਦਾ, ਕਿਉਂਕਿ ਡਾਕਟਰ ਨੇ ਮਨਾ ਕੀਤਾ ਵੀ ਜੇ ਤੂੰ ਥੋੜੀ ਕੁ ਵੀ ਖਾਧੀ ਤੇਰੇ ਲਈ ਜ਼ਹਿਰ ਆ, ਖਾ ਨਹੀਂ ਸਕਦਾ। ਸੁੱਖ ਤਾਂ ਹੈ ਬਹੁਤ, ਭੋਗ ਨਹੀਂ ਸਕਦਾ ਉਸ ਸੁੱਖ ਨੂੰ। ਸੁੱਖ ਤਾਂ ਬਹੁਤ, ਮਹਾਰਾਜ ਨੇ ਮਾਇਆ ਵੀ ਬਹੁਤ ਦਿੱਤੀ, ਕੀਮਤੀ ਕੀਮਤੀ ਬਸਤਰ ਲਿਆ ਸਕਦਾ, ਪਰ ਕਈ ਸਰੀਰ ਤੇ ਆਪਣੇ ਤੇ ਬਸਤਰ ਪਾ ਨਹੀਂ ਸਕਦੇ ਸਾਧ ਸੰਗਤ ਜੀ, ਉਹਨਾਂ ਦੀ ਸਕਿਨ ਨੂੰ ਏਦਾਂ ਦਾ ਹੋ ਜਾਂਦਾ ਕੁਝ। ਕਹਿੰਦੇ ਉਹ ਸੁੱਖ ਸੀ ਪਰ ਭੋਗ ਨਹੀਂ ਸਕਿਆ। ਸੁੱਖ ਸੁੱਖਾਂ ਦਾ ਭੋਗਣਾ ਵੀ ਉਹਦੀ ਕਿਰਪਾ ਤੋਂ ਬਿਨਾਂ ਨਹੀਂ, ਇਸ ਕਰਕੇ ਕਹਿੰਦੇ ਉਹ ਧੰਨਵਾਦ ਕਰਦੇ ਆ ਜਿਹਨੇ ਸੁੱਖ ਵੀ ਦਿੱਤੇ ਤੇ ਸੁੱਖ ਭੋਗਣ ਵੀ ਦਿੱਤੇ, ਫਿਰ ਸਾਨੂੰ ਸਾਰੇ ਸੁੱਖਾਂ ਦਾ ਆਨੰਦ ਵੀ ਅਸੀਂ ਮਾਣਿਆ। ਜਦੋਂ ਉਹ ਮਿਲ ਪਿਆ ਕਹਿੰਦੇ ਨਾਨਕ ਪਾਇਆ ਸੱਜ ਨਾਮ ਸੱਦ ਹੀ ਭੋਗੇ ਭੋਗ ਆ, ਜਿਹਨੇ ਸੁੱਖਾਂ ਨੂੰ ਅਸੀਂ ਭੋਗਿਆ ਮਾਣਿਆ ਇਹ ਸਾਰਾ ਉਹਦੀ ਕਿਰਪਾ ਕਰਕੇ ਉਹਦਾ ਨਾਮ ਜਪਣ ਕਰਕੇ ਹੈ।
ਮਹੱਲਾ ਪੰਜਵਾ ਮਨ ਮੁਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ।
ਅਗਲੇ ਸਲੋਕ ਵਿੱਚ ਮਹਾਰਾਜ ਜੀ ਕਿਰਪਾ ਕਰਦੇ ਕਹਿੰਦੇ ਮਨ ਮੁਖਾਂ ਦੀ ਜਿਹੜੀ ਦੋਸਤੀ ਹੁੰਦੀ ਗੁਰਮੁਖੋ ਇਹ ਸਿਰਫ ਸਵਾਰਥਾਂ ਕਰਕੇ ਹੁੰਦੀ, ਸਿਰਫ ਮਾਇਆ ਦੇ ਸੰਬੰਧ ਕਰਕੇ, ਕਿਉਂਕਿ ਮਨਮੁਖ ਦਾ ਜਿਹੜਾ ਪ੍ਰੇਮ ਸਾਧ ਸੰਗਤ ਜੀ ਉਹ ਆਪਣੇ ਮਤਲਬ ਵਾਸਤੇ ਹੈ। ਮਨਮੁਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਸੰਬੰਧ ਅਸਲ ਵਿੱਚ ਸਾਧ ਸੰਗਤ ਜੀ ਉਹ ਪ੍ਰੇਮ ਕਰਕੇ ਨੀ ਮਨਮੁਖ ਦਾ ਕਿਸੇ ਨਾਲ ਜੁੜਿਆ, ਮਾਇਆ ਕਰਕੇ ਜੁੜਿਆ। ਜੇ ਅਗਲੇ ਕੋਲ ਮਾਇਆ ਹੈਗੀ ਥੋੜਾ ਬਹੁਤਾ ਕੁਝ ਉੱਥੋਂ ਮਿਲਦਾ ਤੇ ਫਿਰ ਤਾਂ ਪ੍ਰੇਮ ਚੱਲੀ ਜਾਂਦਾ, ਤੇ ਜੇ ਅਗਲੇ ਬੰਦੇ ਸਵਾਰਥ ਪੂਰਾ ਨਾ ਹੋਵੇ ਤੇ ਉਸੇ ਵੇਲੇ ਸਾਧ ਸੰਗਤ ਜੀ ਪ੍ਰੇਮ ਟੁੱਟ ਜਾਂਦਾ ਫਿਰ, ਕਿਉਂਕਿ ਦੋਸਤੀ ਅਸਲ ਚ ਆਪਣੇ ਗਾਉਂ ਕਰਕੇ ਸੀ, ਆਪਣੇ ਸਵਾਰਥ ਕਰਕੇ, ਆਪਣੇ ਮਤਲਬ ਕਰਕੇ ਸੀ। ਇਹ ਮਨਮੁਖ ਦੀ ਨਿਸ਼ਾਨੀ ਦੱਸ ਰਹੇ ਮਹਾਰਾਜ ਜੀ।
ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਏ ਨਬੰਧ।
ਕਹਿੰਦੇ ਵੇਖਦਿਆਂ ਹੀ ਸਾਧ ਸੰਗਤ ਜੀ ਜਦੋਂ ਦੇਖਿਆ ਨਾ ਵੀ ਹੁਣ ਨੀ ਇਹਦੇ ਕੋਲ ਕੁਝ ਹੈਗਾ ਸਾਨੂੰ ਦੇਣ ਵਾਸਤੇ, ਉਸੇ ਵੇਲੇ ਭੱਜ ਜਾਣਗੇ, ਛੱਡ ਦੇਣਗੇ ਉਸੇ ਵੇਲੇ ਪ੍ਰੇਮ, ਕਦੇ ਨਾ ਪਾਇਆ ਨਬੰਧ। ਕਹਿੰਦੇ ਉਹਨਾਂ ਨੂੰ ਚੇਤੇ ਵੀ ਕਰਾਈਏ ਵੀ ਆਪਣਾ ਤਾਂ ਇੰਨੇ ਚਿਰ ਦਾ ਪ੍ਰੇਮ ਸੀ ਭਾਈ, ਹੁਣ ਤੂੰ ਕਿਉਂ ਨੀ ਮਿਲਦਾ? ਉਹ ਕਹਿੰਦੇ ਕਾਹਦਾ ਪ੍ਰੇਮ, ਉਹ ਪ੍ਰੇਮ ਦਾ ਵੇਲਾ ਲੰਘ ਗਿਆ ਹੁਣ, ਕਿਉਂਕਿ ਕੁਝ ਹੈ ਨੀ ਨਾ ਦੇਣ ਵਾਸਤੇ, ਉਸੇ ਵੇਲੇ ਭੱਜ ਜਾਂਦੇ ਛੱਡ ਕੇ ਜੀ।
ਜਿਚਰ ਪਹਿਨਣ ਖਾਵਨੇ ਤਿਚਰ ਰੱਖਣ ਗੰਢ।
ਜਦੋਂ ਤੱਕ ਖਾਣ ਪਹਿਨਣ ਵਾਸਤੇ ਮਿਲਦਾ ਜਾਵੇਗਾ ਉਦੋਂ ਤੱਕ ਹੀ ਸਾਧ ਸੰਗਤ ਜੀ ਗੰਢ ਕਹਿੰਦੇ ਪ੍ਰੀਤੀ ਨੂੰ, ਓਨੀ ਦੇਰ ਹੀ ਉਹ ਪ੍ਰੀਤੀ ਕਰਨਗੇ। ਜਿੰਨੀ ਦੇਰ ਕੁਝ ਖਾਣ ਨੂੰ ਉਹਨਾਂ ਨੂੰ ਦੇ ਚੱਲੋ, ਕੁਝ ਪਹਿਨਣ ਵਾਸਤੇ ਦੇ ਚੱਲੋ, ਉਹਨਾਂ ਚਿਰ ਤਾਂ ਬੜਾ ਪ੍ਰੇਮ ਵਿਖਾਉਣਗੇ ਉਹ।
ਜਿਤ ਦਿਨ ਕਿਸ ਨਾ ਹੋਵੇ ਤਿਤ ਦਿਨ ਬੋਲਣ ਗੰਧ।
ਤੇ ਜਿਸ ਦਿਨ ਹੀ ਸਾਧ ਸੰਗਤ ਜੀ ਕਹਿੰਦੇ ਦੇਣ ਵਾਸਤੇ ਕੁਝ ਬਾਕੀ ਕੋਲ ਨਾ ਰਿਹਾ, ਉਸੇ ਦਿਨ ਫਿਰ ਗੰਧ ਮੰਦ ਬੋਲਣ ਲੱਗ ਪੈਂਦੇ, ਕੌੜੇ ਬਚਨ ਬੋਲਣ ਲੱਗ ਪੈਣਗੇ, ਤੂੰ ਕੀ ਸਿਰ ਖਾਧਾ ਸਾਡਾ, ਤੂੰ ਪਿੱਛਾ ਹੀ ਨੀ ਛੱਡਦਾ ਸਾਡਾ ਕਹਿੰਦੇ। ਕਿਉਂਕਿ ਜਿੰਨੀ ਦੇਰ ਕੁਝ ਮਿਲਦਾ ਸੀ ਉਨੀ ਦੇਰ ਸਾਧ ਸੰਗਤ ਜੀ ਠੀਕ ਸੀ, ਹੁਣ ਮਿਲਣੋਂ ਹਟ ਗਿਆ ਉਸੇ ਵੇਲੇ ਗੱਲ ਮੁੱਕ ਗਈ। ਬਾਪੂ ਜਿੰਨੀ ਦੇਰ ਕੁਝ ਦੇਵੇ ਸਾਧ ਸੰਗਤ ਜੀ ਉਨੀ ਦੇਰ ਬਾਪੂ, ਜਦੋਂ ਵੇਖ ਲੈ ਬਾਪੂ ਕੋਲ ਦੇਣ ਵਾਸਤੇ। ਇਸੇ ਕਰਕੇ ਕਈ ਬਜ਼ੁਰਗ ਸਾਧ ਸੰਗਤ ਜੀ ਆਮ ਤੌਰ ਤੇ ਉਹਨਾਂ ਦੇਣਾ ਤਾਂ ਸਾਰਾ ਕੁਝ ਬੱਚਿਆਂ ਨੇ ਹੁੰਦਾ, ਪਰ ਉਨੀ ਦੇਰ ਨਹੀਂ ਦਿੰਦੇ ਜਿੰਨੀ ਦੇਰ ਸਵਾਸ ਉਹਨਾਂ ਦੇ ਚੱਲਦੇ। ਉਹ ਏਦਾਂ ਦਾ ਪ੍ਰਬੰਧ ਕਰ ਦਿੰਦੇ ਆ ਭਾਈ ਸਵਾਸ ਨਿਕਲਣਗੇ ਤੇ ਸਾਰਾ ਕੁਝ ਤੁਹਾਡਾ ਹੀ ਆ, ਪਰ ਉਨੀ ਦੇਰ ਮੈਂ ਹੀ ਮਾਲਕ ਹਾਂ, ਕਿਉਂਕਿ ਵਿਸ਼ਵਾਸ ਨੀ ਪਤਾ ਨੀ ਹੁੰਦਾ ਵੀ ਬਾਅਦ ਚ ਇਹਨਾਂ ਨੇ ਪਾਣੀ ਦੇਣਾ ਵੀ ਆ ਕਿ ਨਹੀਂ ਦੇਣਾ। ਇਸ ਕਰਕੇ ਲਾਲਚ ਵੱਸ ਫਿਰ ਦੇਣਗੇ, ਜਦੋਂ ਪਤਾ ਵੀ ਬਾਪੂ ਕੋਲੋਂ ਕੁਝ ਮਿਲਣਾ ਫਿਰ ਤਾਂ ਦੇਣਗੇ ਹੀ ਦੇਣਗੇ। ਨਹੀਂ ਤੇ ਬਾਬਾ ਕਬੀਰ ਜੀ ਨੇ ਆਖਿਆ ਤਬ ਤੇਰੀ ਓਕ ਕੋਈ ਪਾਣੀ ਉਹ ਨਾ ਪਾਵੇ। ਉਹ ਕਹਿੰਦੇ ਜਦੋਂ ਤੇਰੇ ਕੋਲ ਦੇਣ ਲਈ ਕੁਝ ਨਾ ਹੋਇਆ ਆਪਣੇ ਹੀ ਬੱਚੇ ਤੇਰੇ ਬੁੱਕ ਵਿੱਚ ਪਾਣੀ ਨਾ ਪਾਉਣਗੇ ਉਸ ਵੇਲੇ। ਇਹ ਗੁਰਬਾਣੀ ਦਾ ਬਚਨ ਹੈ ਸਾਧ ਸੰਗਤ ਜੀ, ਤੇ ਬਹੁਤ ਵਾਰ ਸੰਸਾਰ ਤੇ ਵਰਤਦਾ ਆਪਾਂ ਦੇਖਿਆ ਹੀ ਆ। ਕਹਿੰਦੇ ਨੇ ਬਸ ਓਨੀ ਦੇਰ ਆ ਜਿੰਨੀ ਦੇਰ ਕੁਝ ਨਾ ਕੁਝ ਸਾਧ ਸੰਗਤ ਜੀ ਖਾਣ ਪੀਣ ਲਈ ਮਿਲਦਾ ਜਾਂਦਾ, ਜਦੋਂ ਖਾਣ ਪੀਣ ਲਈ ਕੁਝ ਨਾ ਮਿਲਿਆ ਬਸ ਉਸੇ ਦਿਨ ਸਾਧ ਸੰਗਤ ਜੀ ਫਿਰ ਕੌੜੇ ਕੌੜੇ ਬੋਲ ਬੋਲਣ ਲੱਗ ਪੈਂਦੇ ਹਨ।
ਜੀ ਕੀ ਸਾਰ ਨਾ ਜਾਣਨੀ ਮਨ ਮੁਖ ਅਗਿਆਨੀ ਅੰਧ।
ਕਹਿੰਦੇ ਮਨ ਮੁਖ ਅਗਿਆਨੀ ਅੰਨੇ ਲੋਕ ਜਿਹੜੇ ਨਾ, ਜਿਨ੍ਹਾਂ ਦੇ ਗਿਆਨ ਦੇ ਨੇਤਰ ਕੰਮ ਨੀ ਕਰਦੇ, ਉਸ ਬੰਦੇ ਦੇ ਅੰਦਰ ਦੀ ਹਾਲਤ ਨੀ ਜਾਣਦੇ ਭਾਈ। ਇਹਦੇ ਕੋਲ ਜਿੰਨਾ ਚਿਰ ਦੇਣ ਲਈ ਸੀ ਇਹ ਦਿੰਦਾ ਰਿਹਾ, ਹੁਣ ਨਹੀਂ ਕੁਝ ਦੇਣ ਵਾਸਤੇ ਤੇ ਕਿੱਥੋਂ ਦੇਵੇਗਾ। ਪਰ ਕਹਿੰਦੇ ਉਹਨਾਂ ਨੂੰ ਅੰਦਰ ਦੀ ਨਾਲ ਉਹਦੀ ਹਾਲਤ ਨਾਲ ਕੀ ਮਤਲਬ, ਉਹਨਾਂ ਨੂੰ ਖਾਣ ਨੂੰ ਮਿਲਣਾ ਚਾਹੀਦਾ, ਜੇ ਨਹੀਂ ਮਿਲਦਾ ਤੇ ਕਹਿੰਦੇ ਰੁਪਏ ਕੰਮ ਹੈ ਦੋਸਤੀ। ਸੋ ਇਹਨਾਂ ਦਾ ਸਤਸੰਗ ਜੀ ਪਰਿਵਾਰ ਦਾ ਜਾਂ ਸੰਬੰਧੀਆਂ ਦਾ ਉਦੋਂ ਤੱਕ ਹੀ ਜੇ ਮੇਲ ਹੈ ਸਿਰਫ ਸ਼ਕਨ ਛਕਾਉਣ ਤੱਕ, ਤੇ ਸਮਝ ਲਓ ਫਿਰ ਇਹਨਾਂ ਦੇ ਅੰਦਰ ਮਾਨਮੁਖਤਾ ਹੀ ਵਰਤ ਰਹੀ ਹੈ ਜੀ।
ਕੂੜਾ ਗੰਡ ਨਾ ਚੱਲੇ ਚੱਕੜ ਪੱਥਰ ਬੰਦ।
ਕਹਿੰਦੇ ਨੇ ਕਾਮਣ ਲੋੜੈ ਸੋਏ ਨਾ ਰੂਪਾ, ਮਿੱਤਰ ਲੋੜੇਨ ਸੋ ਖਾਧਾ ਤਾ, ਨਾਨਕ ਪਾਪ ਕਰੇ ਤਿੰਨ ਕਾਰਨ, ਜਾਸੀ ਜੰਮਪੁਰ ਵਾਧਾ ਤਾ। ਕਹਿੰਦੇ ਇਸਤਰੀ ਵੀ ਕਈ ਵਾਰ ਸਿਰਫ ਉਨੀ ਕੁ ਦੇਰ ਹੀ ਪ੍ਰੇਮ ਕਰਦੀ ਜਿੰਨੀ ਦੇਰ ਕੋ ਸੋਨਾ ਚਾਂਦੀ ਗਹਿਣੇ ਗੱਟੇ ਮਿਲਦੇ ਰਹਿੰਦੇ ਉਹਨੂੰ ਬੰਦੇ ਕੋਲੋਂ। ਕਾਮਣ ਲੋੜੈ ਸੋਏ ਨਾ ਰੂਪਾ, ਕਾਮਣ ਕਹਿੰਦੇ ਇਸਤਰੀ ਨੂੰ, ਕਹਿੰਦੇ ਉਹ ਤਾਂ ਕਹਿੰਦੀ ਭਾਵਾਂ ਚੋਰੀ ਕਰ ਭਾਵੇਂ ਡਾਕਾ ਮਾਰ, ਭਾਈ ਮੈਨੂੰ ਤਾਂ ਸੋਨਾ ਚਾਂਦੀ ਚਾਹੀਦਾ। ਸੋਨਾ ਤੇ ਰੁਪਾ ਹੁੰਦੀ ਸਤਸੰਗ ਜੀ ਚਾਂਦੀ। ਮਿੱਤਰ ਲੋੜੇਨ ਸੋ ਖਾਧਾ ਤਾ, ਮਿੱਤਰ ਕਹਿੰਦੇ ਵੀ ਖਾਣ ਪੀਣ ਲਈ ਕੁਝ ਹੈਗਾ ਤੇ ਆਵਾਂਗੇ, ਨਹੀਂ ਤੇ ਤੇਰੇ ਕੋਲ ਆਣ ਕੇ ਬੈਠ ਕੇ ਸਮਾਂ ਕਾਹਨੂੰ ਖਰਾਬ ਕਰਨਾ। ਉਹਨਾਂ ਦੀ ਖਾਣ ਪੀਣ ਤੱਕ ਦੋਸਤੀ ਹੈ। ਨਾਨਕ ਪਾਪ ਕਰੇ ਤਿੰਨ ਕਾਰਨ, ਜਾਸੀ ਜੰਮਪੁਰ ਵਾਧਾ ਤਾ। ਕਹਿੰਦੇ ਜਿਹਨਾਂ ਕਰਕੇ ਪਾਪ ਕਰਦਾ ਨਾ, ਫਿਰ ਭਾਈ ਉਹਨੂੰ ਸੋਨਾ ਚਾਂਦੀ ਲਿਆ ਕੇ ਦੇਣਾ ਤੇ ਮਿੱਤਰਾਂ ਨੂੰ ਛਕਾਉਣਾ ਸੰਬੰਧੀਆਂ ਨੂੰ, ਅਸਲ ਵਿੱਚ ਕਹਿੰਦੇ ਨੇ ਫਿਰ ਜਦੋਂ ਬੰਨ ਕੇ ਲੈ ਕੇ ਗਏ ਤੇ ਤੈਨੂੰ ਲੈ ਕੇ ਜਾਣਗੇ, ਉਹ ਤਾਂ ਪਾਸੇ ਹੋ ਜਾਣਗੇ ਫਿਰ ਸਾਰੇ ਜਾਣੇ। ਕਹਿੰਦੇ ਕੂੜਾ ਗੰਢ ਨਾ ਚੱਲੇ ਚੱਕੜ ਪੱਥਰ ਬੰਦ। ਇਹਨਾਂ ਦੀ ਦੋਸਤੀ ਸਿਰਫ ਸਤਸੰਗ ਜੀ ਇੰਨੀ ਕੀ ਹੁੰਦੀ ਆ, ਜਿਵੇਂ ਜੇ ਕੋਈ ਆਖੇ ਵੀ ਪੱਥਰਾਂ ਦਾ ਮੈਂ ਪੁਲ ਬੰਨਣਾ ਨਦੀ ਦੇ ਉੱਪਰ, ਪਰ ਬੰਨਣਾ ਚਿੱਕੜ ਲਾ ਕੇ। ਕਹਿੰਦੇ ਚਿੱਕੜ ਨਾਲ ਜੋੜੇ ਹੋਏ ਪੱਥਰਾਂ ਦਾ ਕਦੀ ਪੁਲ ਨਹੀਂ ਵੱਜਾ। ਇਸੇ ਤਰ੍ਹਾਂ ਇਹਨਾਂ ਮਾਨਮੁੱਖਾਂ ਦੀ ਦੋਸਤੀ ਕਦੀ ਅਖੀਰ ਤੱਕ ਨਹੀਂ ਜਾਂਦੀ ਜੀ।
ਅੰਧੇ ਆਪ ਨਾ ਜਾਣਨੇ ਫੱਕੜ ਪਿੱਟਣ ਧੰਦ।
ਕਹਿੰਦੇ ਉਹ ਅਗਿਆਨੀ ਆਪਣੇ ਆਪ ਨੂੰ ਨਹੀਂ ਜਾਣਦੇ ਵੀ ਮੇਰਾ ਨਿੱਜ ਸਰੂਪ ਕੀ ਆ, ਮੈਂ ਸਿਰਫ ਸਵਾਰਥ ਕਰਕੇ ਦੋਸਤੀ ਕਰਨਾ ਆ ਕਿ ਕਿਸੇ ਦੇ ਕੰਮ ਵੀ ਆ ਸਕਦਾ, ਪਰਉਪਕਾਰ ਵੀ ਕਰ ਸਕਦਾ। ਨਾ ਉਹਨਾਂ ਨੇ ਆਪਣਾ ਆਪਾ ਜਾਣਿਆ, ਨਾ ਨਿੱਜ ਸਰੂਪ ਦਾ ਪਤਾ ਲੱਗਾ। ਉਹਨਾਂ ਦਾ ਜਿੰਨਾ ਬੋਲਣਾ ਫੱਕੜ ਪਿੱਟਣ ਧੰਦ, ਕਹਿੰਦੇ ਧੰਦੇ ਹੀ ਪਿੱਟਣਗੇ ਸਾਰੀ ਉਮਰ ਬਸ, ਤੇ ਬੋਲਣਗੇ ਜਿੰਨਾ ਉਹ ਸਾਰਾ ਵਿਅਰਥ ਹੀ ਬੋਲਣਗੇ। ਫੱਕੜ ਦਾ ਅਰਥ ਹੁੰਦਾ ਸਤਸੰਗ ਜੀ ਵਿਅਰਥ। ਤਿੰਨ ਤਰ੍ਹਾਂ ਦੇ ਕਰਮ ਬੰਦਾ ਕਰਦਾ, ਇੱਕ ਨਿਰਾਰਥਕ ਕਰਮ ਹੁੰਦੇ ਸਤਸੰਗ ਜੀ, ਇੱਕ ਸਰਾਰਥਕ ਕਰਮ ਹੁੰਦੇ ਆ, ਇੱਕ ਵਿਅਰਥ ਕਰਮ ਹੁੰਦੇ ਆ। ਨਿਰਾਰਥਕ ਕਰਮ ਉਹ ਆ ਜਿਹਨਾਂ ਦਾ ਕੋਈ ਅਰਥ ਨਹੀਂ, ਜਿਹਨਾਂ ਦਾ ਨਾ ਫਾਇਦਾ ਨਾ ਨੁਕਸਾਨ। ਕੋਈ ਤਾਸ਼ ਖੇਡੀ ਜਾਵੇ ਤੇ ਉਹਦੇ ਨਾਲ ਕਿਸੇ ਨੂੰ ਸਤਸੰਗ ਜੀ ਨਾ ਕੋਈ ਫਾਇਦਾ ਹੁੰਦਾ ਲਾਗੇ ਬੈਠੇ ਨੂੰ ਤੇ ਨਾ ਕੋਈ ਨੁਕਸਾਨ ਹੀ ਆ। ਕੋਈ ਕਰਮ ਏਦਾਂ ਦਾ ਕਰਦਾ ਜਿਸ ਦਾ ਕਿਸੇ ਨੂੰ ਕੋਈ ਫਾਇਦਾ ਵੀ ਨਹੀਂ, ਕੋਈ ਨੁਕਸਾਨ ਵੀ ਨਹੀਂ। ਪਰ ਇੱਕ ਕਰਮ ਏਦਾਂ ਦਾ ਹੁੰਦਾ ਜਿਹਦਾ ਬਹੁਤ ਲੋਕਾਂ ਨੂੰ ਫਾਇਦਾ ਹੁੰਦਾ। ਮੰਨ ਲਓ ਕਿਸੇ ਨੇ ਖੇਤੀ ਬੀਜੀ, ਉਹ ਖੇਤੀ ਬੀਜਦਾ ਕਿਸਾਨ ਇੱਕ, ਪਰ ਖਾਣੀ ਬਹੁਤ ਲੋਕਾਂ ਨੇ ਆ, ਉਹ ਕਈ ਲੋਕਾਂ ਨੂੰ ਫਾਇਦਾ ਹੋਣਾ, ਉਹ ਉਹਦਾ ਸਰਾਰਥਕ ਕਰਮ ਆ। ਜਿਹੜਾ ਤਾਸ਼ ਖੇਡਣਾ ਸਤਸੰਗ ਜੀ, ਇਹ ਵਿਅਰਥ ਕਰਮ ਹੈ, ਜਿਹੜਾ ਕਿਸੇ ਕੰਮ ਵੀ ਨਹੀਂ ਆਉਣਾ, ਇਹਦਾ ਕੋਈ ਅਰਥ ਹੀ ਨਹੀਂ। ਇਹਦਾ ਉਵੇਂ ਕਿਸੇ ਨੂੰ ਨੁਕਸਾਨ ਵੀ ਨਹੀਂ ਪਰ ਫਾਇਦਾ ਵੀ ਨਹੀਂ। ਹਾਂ, ਖੇਡਣ ਵਾਲੇ ਨੂੰ ਹੋ ਸਕਦਾ ਨੁਕਸਾਨ ਹੋਵੇ, ਆਪਣਾ ਸਮਾਂ ਬਰਬਾਦ ਕਰੇ, ਉਨੇ ਚਿਰ ਚ ਪਰਮਾਤਮਾ ਨੂੰ ਚੇਤੇ ਕਰੇ ਕੁਝ ਲਾਭ ਵੀ ਹੋ ਸਕਦਾ। ਪਰ ਕਹਿੰਦੇ ਨੇ ਇਹ ਜਿਹੜਾ ਮਨਮੁੱਖ ਦਾ ਸਤਸੰਗ ਜੀ ਬੋਲਣਾ, ਉਹਦੇ ਜਿੰਨੇ ਕਰਮ ਕਰਨੇ ਸਾਰੇ ਵਿਅਰਥ ਨੇ। ਅੰਧੇ ਆਪ ਨਾ ਜਾਣਨੀ ਫੱਕੜ ਪਿੱਟਣ ਧੰਦ। ਕਿਉਂ? ਕਿਉਂਕਿ ਉਹਦਾ ਸਾਰਾ ਪਿੱਟਣਾ ਬੋਲਣਾ ਰੌਲਾ ਪਾਉਣਾ ਧੰਦਿਆਂ ਵਾਸਤੇ ਆ, ਜੀਵਨ ਦੀ ਸਫਲਤਾ ਵਾਸਤੇ ਨਹੀਂ ਜੀ।
ਝੂਠ ਮੋਹੇ ਲਪਟਾਇਆ ਹਾਂ ਕਰਤ ਬਿਹੰਦ।
ਕਹਿੰਦੇ ਝੂਠੇ ਮੋਹ ਚ ਸਤਸੰਗ ਜੀ ਮਨ ਉਹਨਾਂ ਦਾ ਲਪਾਏਮਾਨ ਹੋਇਆ ਰਹਿੰਦਾ, ਤੇ ਇਸ ਕਰਕੇ ਹਾਂ ਹਾਂ ਕਰਦਿਆਂ ਦੀ ਸਾਰੀ ਉਮਰ ਲੰਘ ਜਾਂਦੀ। ਮੈਂ ਕੀਤਾ ਮੈਂ ਹੀ ਕਰ ਸਕਦਾ, ਹਮ ਕੀਆ ਹਮ ਕਰੇਂਗੇ, ਹਮ ਮੂਰਖ ਗਾ ਵਾਰ, ਕਰਨੇ ਵਾਲਾ ਬਿਸਰਿਆ। ਮਹਾਰਾਜ ਦੇ ਬਚਨ ਉਹ ਕਹਿੰਦੇ ਨੇ ਇਹ ਮੂਰਖ ਹੈ ਹੀ, ਮੂਰਖ ਦੀ ਨਿਸ਼ਾਨੀ ਇਹ ਹੁੰਦੀ, ਉਹ ਕਹਿੰਦਾ ਮੈਂ ਕੀਤਾ ਮੈਂ ਕਰ ਦਿੱਤਾ, ਦੇਖ ਲਓ ਮੈਂ ਨਾ ਹੁੰਦਾ ਫਿਰ ਕੀ ਬਣਦਾ, ਸਾਰੇ ਕਾਰਜ ਮੈਂ ਕੀਤੇ। ਉਹ ਇੱਕ ਵਾਰੀ ਸਤਸੰਗ ਜੀ ਇੱਕ ਥਾਂ ਤੇ ਗੁਰੂ ਘਰ ਵਿੱਚ ਇੱਕ ਬਜ਼ੁਰਗ ਆਇਆ ਅੰਦਰੋਂ ਦਰਬਾਰ ਚੋਂ ਬੜਾ ਤੱਤਾ ਲੰਗਰ ਵਿੱਚ, ਉੱਥੇ ਇੱਕ ਮਾਤਾ ਜੀ ਬੈਠੇ ਸਨ ਤੇ ਆਣ ਕੇ ਕਹਿੰਦਾ ਦੇਖੋ ਜੀ ਕਿੰਨਾ ਚਿਰ ਹੋ ਗਿਆ, ਡੇਢ ਘੰਟਾ ਹੋ ਗਿਆ ਮੈਂ ਬੈਠਾ ਪ੍ਰਸ਼ਾਦ ਵਰਤਾ ਰਿਹਾ, ਇੱਥੇ ਕੋਈ ਹੈਗਾ ਹੀ ਨਹੀਂ, ਜੇ ਮੈਂ ਨਾ ਆਉਂਦਾ ਫਿਰ ਕੀ ਬਣਦਾ, ਕੀ ਪ੍ਰਬੰਧ ਹੈਗਾ ਇੱਥੇ। ਉਹ ਮਾਤਾ ਬੜੀ ਸਿਆਣੀ ਸੀ, ਉਹ ਕਹਿੰਦੀ ਵੀ ਵੀਰਾ ਜੇ ਤੂੰ ਨਾ ਆਉਣਾ ਤੇ ਕੋਈ ਹੋਰ ਆ ਜਾਂਦਾ, ਇਹ ਤਾਂ ਗੁਰੂ ਘਰ ਹੈ, ਜੇ ਤੂੰ ਬੈਠ ਹੀ ਗਿਆ ਡੇਢ ਘੰਟਾ ਤੇ ਹੁਣ ਖਰਾਬ ਕਿਉਂ ਕਰਦਾ ਆਪਣੀ ਸੇਵਾ ਕੀਤੀ, ਮੈਂ ਨਾ ਆਉਂਦਾ ਫਿਰ ਕੀ ਬਣਦਾ, ਤੂੰ ਨਾ ਆਉਂਦਾ ਤੇ ਕੋਈ ਹੋਰ ਆ ਜਾਂਦਾ, ਇੱਥੇ ਤੂੰ ਹੀ ਆਉਣਾ ਅੱਗੇ ਕਿਤੇ ਰੋਜ਼। ਇਹ ਤੇ ਗੁਰੂ ਘਰ ਹੈ ਤੇ ਗੁਰੂ ਨੇ ਆਪ ਹੀ ਚਲਾਉਣਾ, ਕਿਸੇ ਹੋਰ ਨੂੰ ਭੇਜ ਦਿੰਦਾ, ਉਹ ਨਾ ਆਉਂਦਾ ਕੋਈ ਹੋਰ ਆ ਜਾਂਦਾ। ਇੱਥੇ ਤੇ ਆਵਾਜਾਈ ਏਦਾਂ ਹੀ ਰਹਿਣੀ ਤੇ ਕਾਰਜ ਏਦਾਂ ਹੀ ਚੱਲਦੇ ਰਹਿਣੇ। ਜੇ ਤੂੰ ਬੈਠ ਗਿਆ ਡੇਢ ਘੰਟਾ ਤੇ ਹੁਣ ਉਸ ਬੈਠੇ ਹੋਏ ਆਪਣੇ ਡੇਢ ਘੰਟੇ ਨੂੰ ਖਰਾਬ ਨਾ ਕਰ ਜਾ ਮੇਰਾ ਵੀਰ। ਉਹ ਕਹਿੰਦੇ ਉਹਨੂੰ ਇਸ ਗੱਲ ਦਾ ਸ਼ਾਇਦ ਸਤਸੰਗ ਜੀ ਭੁਲੇਖਾ ਪੈ ਜਾਂਦਾ ਵੀ ਮੈਂ ਨਾ ਹੁੰਦਾ ਫਿਰ ਕੀ ਬਣਦਾ। ਜਿੰਨੇ ਕਰਮ ਕਰਨੇ ਹਉ ਹਉ ਝੂਠਾ ਮੋਹ ਲਪਟਾਇਆ, ਹਉ ਹਉ ਕਰਤ ਬਿਹੰਦ, ਕਹਿੰਦੇ ਹਉ ਹਉ ਮੈਂ ਕਰਦਿਆਂ ਸਾਰੀ ਉਮਰ ਉਹਨਾਂ ਦੀ ਲੰਘ ਜਾਂਦੀ ਹੈ। ਇਸ ਤਰ੍ਹਾਂ ਦਾ ਸਤਸੰਗ ਜੀ ਜੀਵਨ ਹੈ ਮਨਮੁੱਖ ਦਾ।
ਕਿਰਪਾ ਕਰੇ ਜਿਸ ਆਪਣੀ ਧੁਰ ਪੂਰਾ ਕਰਮ ਕਰੇ,
ਕਹਿੰਦੇ ਜਿਹਨਾਂ ਉੱਤੇ ਮਹਾਰਾਜ ਜੀ ਆਪਣੀ ਕਿਰਪਾ ਕਰਨ ਸਤਸੰਗ ਜੀ ਧੁਰੋਂ ਚੰਗਾ ਲੇਖ ਲਿਖਿਆ ਹੋਵੇ ਫਿਰ ਉਹ ਚੰਗੇ ਕਰਮ ਕਰਦੇ ਹਨ।
ਜਨ ਨਾਨਕ ਸੇ ਜਨ ਉਬਰੇ ਜੋ ਸਤਿਗੁਰ ਸਰਨ ਪਰੇ,
ਕਹਿੰਦੇ ਉਹ ਗੁਰਮੁਖੋ ਬਚ ਗਏ ਨੇ ਜਿਹੜੇ ਸਤਿਗੁਰੂ ਦੀ ਸ਼ਰਨ ਵਿਚ ਪਏ ਨੇ, ਕਿਉਂਕਿ ਫਿਰ ਕੁਝ ਨਾ ਕੁਝ ਮਨਮੁਖਤਾਈ ਤੇ ਗੁਰਮੁਖਤਾਈ ਦਾ ਪਤਾ ਲੱਗ ਜਾਂਦਾ। ਅਜਿਹੀਆਂ ਜਾਤਾਂ ਵਰਣਾ ਵਿਚ ਸਤਸੰਗ ਜੀ ਸ੍ਰਿਸ਼ਟੀ ਵੰਡੀ ਆ, ਇਹ ਸਾਰੀ ਮਨੁੱਖ ਦੀ ਮਿਹਰਬਾਨੀ ਹੈ। ਪ੍ਰਮਾਤਮਾ ਨੇ ਤਾਂ ਦੋ ਹੀ, ਪ੍ਰਮਾਤਮਾ ਨੇ ਜਾਂ ਗੁਰੂ ਸਾਹਿਬ ਨੇ ਸਤਸੰਗ ਜੀ ਸਾਰੀ ਸ੍ਰਿਸ਼ਟੀ ਨੂੰ ਸਿਰਫ ਦੋ ਸ਼੍ਰੇਣੀਆਂ ਚ ਵੰਡਿਆ। ਉਹਦੇ ਆਧਾਰ ਉੱਤੇ ਸਤਸੰਗ ਜੀ ਕੋਈ ਜਾਤਾਂ ਦਾ ਭੇਦਭਾਵ ਨਹੀਂ, ਕੋਈ ਅਮੀਰ ਗਰੀਬ ਦਾ ਫਰਕ ਨਹੀਂ ਹੈ, ਕੋਈ ਮਰਦ ਇਸਤਰੀ ਦਾ ਫਰਕ ਨਹੀਂ। ਉਹਨੇ ਤਾਂ ਸਿਰਫ ਦੋ ਸ਼੍ਰੇਣੀਆਂ ਚ ਵੰਡੇ, ਇੱਕ ਗੁਰਮੁਖ ਇੱਕ ਮਨਮੁੱਖ। ਬਸ ਇਹਨਾਂ ਕੀ ਜ਼ਿਕਰ ਮਹਾਰਾਜ ਨੇ ਜ਼ਰੂਰ ਕੀਤਾ। ਉਹ ਕਹਿੰਦੇ ਭਾਈ ਇਹਨਾਂ ਇਹਨਾਂ ਨਿਸ਼ਾਨੀਆਂ ਵਾਲੇ ਬੰਦੇ ਆਪਾਂ ਗੁਰਮੁਖ ਕਹਿ ਸਕਦੇ ਹਾਂ, ਤੇ ਜਿਹਨਾਂ ਚ ਆਹਾ ਆਹਾ ਉੱਗਣ ਨੇ ਉਹਨੂੰ ਆਪਾਂ ਮਨਮੁੱਖ ਕਹਿ ਸਕਦੇ ਹਾਂ। ਬਸ ਉਹਨਾਂ ਦੋ ਦੀ ਚਰਚਾ ਸਿਰਫ ਚੱਲਦੀ ਹੈ, ਬਾਕੀ ਜਿਹੜਾ ਜਾਤ ਪਾਤ ਦਾ ਸਤਸੰਗ ਜੀ ਭੇਦਭਾਵ ਇਹ ਤਾਂ ਬੰਦਿਆਂ ਨੇ ਆਪੋ ਚੋਂ ਦੀ ਆਦਤ ਹੀ ਪਾ ਲਿਆ। ਕੁਝ ਵਰਣਾ ਦੀ ਵੰਡ ਆਪੇ ਕਰ ਲਈ, ਕਿਸੇ ਨੂੰ ਬ੍ਰਾਹਮਣ ਆਖ ਦਿੱਤਾ, ਕਿਸੇ ਨੂੰ ਖੱਤਰੀ, ਕੋਈ ਵੈਸ ਤੇ ਕੋਈ ਸੂਦਰ, ਕੋਈ ਕਹਿੰਦਾ ਮੈਂ ਸਾਰਿਆਂ ਦਾ ਮਾਲਕ ਹੈ ਤੇ ਕਿਸੇ ਨੂੰ ਕਹਿੰਦੇ ਤੂੰ ਸਿਰਫ ਚਰਣਾਂ ਦੀ ਸੇਵਾ ਹੀ ਕਰ ਸਕਦਾ। ਇਹ ਸਾਰੀ ਸਤਸੰਗ ਦੀ ਮਨੁੱਖ ਦੀ ਚਲਾਕੀ ਹੈ। ਗੁਰੂ ਸਾਹਿਬ ਨੇ ਸਿਰਫ ਦੋ ਸ਼੍ਰੇਣੀਆਂ ਦਾ ਜ਼ਿਕਰ ਕੀਤਾ, ਇੱਕ ਗੁਰਮੁਖਾਂ ਦੀ ਤੇ ਇੱਕ ਮਨਮੁੱਖਾਂ ਦੀ। ਗੁਰਮੁਖ ਉਹ ਹੈ ਜਿਹੜੇ ਗੁਰੂ ਨੂੰ ਪੁੱਛ ਕੇ ਚੱਲਣ, ਤੇ ਮਨਮੁੱਖ ਉਹ ਹੈ ਜਿਹੜੇ ਆਪਣੇ ਮਨ ਨੂੰ ਪੁੱਛ ਕੇ ਚੱਲਦੇ, ਮੇਰਾ ਮਨ ਕੀ ਕਹਿੰਦਾ। ਗੁਰੂ ਸਾਹਿਬ ਜੋ ਮਰਜ਼ੀ ਕਹਿੰਦੇ ਰਹਿਣ, ਭਾਈ ਮੇਰਾ ਮਨ ਮੰਨਦਾ ਇਸ ਗੱਲ ਨੂੰ, ਮੰਨਦਾ ਤੇ ਠੀਕ ਹੈ, ਨਹੀਂ ਮੰਨਦਾ ਤੇ ਨਹੀਂ, ਮਰਜ਼ੀ ਆਪਣੀ ਕਰਨੀ, ਉਹਨੂੰ ਮਨਮੁੱਖ ਆਖ ਦਿੰਦੇ। ਪਰ ਜਿਹੜੇ ਗੁਰੂ ਦੀ ਸ਼ਰਨੀ ਆਣ ਕੇ ਪੈ ਜਾਣ ਸਤਸੰਗ ਜੀ, ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ, ਕਿਉਂਕਿ ਫਿਰ ਗੁਰੂ ਨੂੰ ਪੁੱਛ ਕੇ ਤੁਰਨ ਲੱਗ ਪੈਂਦੇ। ਜਨ ਨਾਨਕ ਸੇ ਜਨ ਉਭਰੇ ਜੋ ਸਤਿਗੁਰ ਸਰਨ ਪਰੇ, ਜਿਹੜੇ ਮਹਾਰਾਜ ਦੀ ਸ਼ਰਨ ਵਿੱਚ ਸਤਿਗੁਰੂ ਦੀ ਸ਼ਰਨ ਵਿੱਚ ਆਣ ਕੇ ਪਏ, ਉਭਰੇ ਹੁੰਦਾ ਬਚ ਗਏ, ਉਹ ਬਚ ਗਏ ਹਨ ਜੀ।
ਪਾਉੜੀ ਜੋ ਰੱਤੇ ਦੀਦਾਰ ਸਹੀ ਸੱਚ ਹਾਕ,
ਜਿਹੜੇ ਸਤਸੰਗ ਜੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਦੀਦਾਰ ਦੇ ਪ੍ਰੇਮ ਦੇ ਰੰਗ ਚ ਰੰਗੇ, ਕਹਿੰਦੇ ਨੇ ਧਰਮ ਦਾ ਨਿਆਂ ਸਿਰਫ ਉਹ ਹੀ ਕਰ ਸਕਦੇ ਆ। ਸਹੀ ਸੱਚ ਹਾਕ, ਉਵੇਂ ਹਾਕ ਦਾ ਅਰਥ ਆਵਾਜ਼ ਮਾਰਨੀ, ਕਹਿੰਦੇ ਪ੍ਰਮਾਤਮਾ ਨੂੰ ਆਵਾਜ਼ ਮਾਰ ਕੇ ਆਪਣੇ ਕੋਲ ਬੁਲਾ ਲੈਂਦਾ। ਪਰ ਹਾਕ ਦਾ ਅਰਥ ਹੁੰਦਾ ਹੱਕ, ਸੱਚ ਹੱਕ, ਕਹਿੰਦੇ ਨਾ ਫਲਾਣੇ ਥਾਂ ਤੇ ਭਾਈ ਹੱਕ ਸੱਚ ਦੀ ਗੱਲ ਚੱਲਦੀ ਹੈ, ਉਹ ਤਾਂ ਬੜਾ ਧਰਮੀ ਬੰਦਾ, ਉੱਥੇ ਤੇ ਹੱਕ ਸੱਚ ਦਾ ਹੀ ਨਿਬੇੜਾ, ਹੱਕ ਸੱਚ ਦਾ ਨਿਬੇੜਾ ਗੁਰੂ ਦੇ ਦਰ ਤੇ ਹੀ ਹੈ। ਤੇ ਜਿਹੜੇ ਉਹਦੇ ਪ੍ਰੇਮ ਰੰਗ ਚ ਰੰਗੇ ਨੇ, ਉਹ ਵੀ ਸਤਸੰਗ ਜੀ ਸਦਾ ਨਿਆਂ ਦੀ ਤੇ ਹੱਕ ਸੱਚ ਦੀ ਗੱਲ ਕਰਨਗੇ, ਕਿਸੇ ਨਾਲ ਈਰਖਾ ਤੇ ਜਾਣ ਕੇ ਕਿਸੇ ਦਾ ਪੱਖ ਨਹੀਂ ਕਰਦੇ। ਉਹ
ਜਿੰਨੀ ਜਾਤ ਖਸਮ ਕਿਉ ਲੱਭੈ ਤਿੰਨਾ ਖਾਕ,
ਜਿਨ੍ਹਾਂ ਨੇ ਜਾਣ ਲਿਆ ਆਪਣੇ ਮਾਲਕ ਨੂੰ, ਮਹਾਰਾਜ ਪੰਜਵੇਂ ਪਾਤਸ਼ਾਹ ਬਚਨ ਕਰਦੇ, ਉਹਨਾਂ ਦੀ ਚਰਨ ਧੂੜ ਕਿਵੇਂ ਲੱਭੇ ਭਾਈ, ਜਿਨ੍ਹਾਂ ਨੇ ਪ੍ਰਮਾਤਮਾ ਨੂੰ ਪਛਾਣ ਲਿਆ, ਜਿਹੜੇ ਉਹਦੇ ਨਾਲ ਸਾਂਝ ਪਾ ਬੈਠੇ ਨੇ। ਕਿਉਂ ਲੱਭੇ ਤਿੰਨਾ ਖਾਕ, ਖਾਕ ਹੁੰਦੀ ਚਰਨ ਧੂੜੀ, ਕਹਿੰਦੇ ਭਾਈ ਉਹਨਾਂ ਦੀ ਸੰਗਤ, ਉਹਨਾਂ ਦੀ ਚਰਨ ਧੂੜੀ ਕਿਵੇਂ ਲੱਭੇ ਸਾਨੂੰ।
ਮਨ ਮੈਲਾ ਵੇਕਾਰ ਹੋਵੇ ਸੰਗ ਪਾਕ,
ਕਿਉਂਕਿ ਮਨ ਸਾਹਿਬ ਸੰਗਤ ਜੀ ਵਿਕਾਰਾਂ ਕਰਕੇ ਮੈਲਾ ਹੋ ਗਿਆ, ਤੇ ਕਹਿੰਦੇ ਉਹਨਾਂ ਗੁਰਮੁਖਾਂ ਦੀ ਸੰਗਤ ਕਰਨ ਕਰਕੇ ਪਵਿੱਤਰ ਹੋ ਜਾਂਦਾ ਮਨ। ਜਿਹਨਾਂ ਨੂੰ ਪ੍ਰਮਾਤਮਾ ਮਿਲ ਗਿਆ, ਉਹਨਾਂ ਦੀ ਸੰਗਤ ਸਾਨੂੰ ਕਿਵੇਂ ਮਿਲੇ, ਕਿਉਂਕਿ ਜੇ ਉਹ ਮਿਲਣਗੇ ਤੇ ਸਾਡਾ ਵੀ ਮਨ ਪਵਿੱਤਰ ਹੋਵੇਗਾ। ਵਿਕਾਰਾਂ ਦੀ ਮੈਲ ਕਰਕੇ ਸਾਡਾ ਮਨ ਮੈਲਾ ਹੈ, ਉਹਨਾਂ ਦੀ ਸੰਗਤ ਕਰਨ ਕਰਕੇ ਪਵਿੱਤਰ ਹੋਵੇਗਾ।
ਦਿਸੈ ਸੱਚਾ ਮਹਿਲ ਖੁੱਲੇ ਭਰਮ ਤਾਕ,
ਉਹਨਾਂ ਦੀ ਸੰਗਤ ਕਰਨ ਕਰਕੇ ਕਹਿੰਦੇ ਨੇ ਪ੍ਰਮਾਤਮਾ ਦਿਸਣ ਲੱਗ ਪੈਂਦਾ, ਉਹਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ, ਤੇ ਭਰਮ ਦਾ ਜਿਹੜਾ ਸਤਸੰਗ ਜੀ ਪੜਦਾ ਇਹ ਪਰੇ ਹੋ ਜਾਂਦਾ ਫਿਰ।
ਜਿਸੇ ਦਿਖਾਲੀ ਮਹਿਲ ਤਿਸਨੋ ਮਿਲੇ ਤਾਕ,
ਤੇ ਜਿਹਨਾਂ ਨੂੰ ਆਪਣਾ ਸਰੂਪ ਗੁਰੂ ਸਾਹਿਬ ਜੀ ਕਿਰਪਾ ਕਰਕੇ ਵਿਖਾਲ ਦਿੰਦੇ, ਉਹਨਾਂ ਨੂੰ ਫਿਰ ਧੱਕਾ ਨਹੀਂ ਮਿਲਦਾ ਪ੍ਰਮਾਤਮਾ ਦੇ ਦਰ ਤੋਂ। ਉਹਨਾਂ ਨੂੰ ਸਤਸੰਗ ਜੀ ਰੇਰੇ ਦਰਗੇ ਕਹੇ ਨਾ ਕਹੂ, ਏਦਾਂ ਨੀ ਪੁੱਛਦਾ ਫਿਰ ਉੱਥੇ ਕੋਈ।
ਮਨ ਤਨ ਹੋਏ ਨਿਹਾਲ ਬਿੰਦਕ ਨਜ਼ਰ ਚਾਕ,
ਕਹਿੰਦੇ ਮਹਾਰਾਜ ਤਾਂ ਕਿਤੇ ਬਿੰਦਕ ਜਿੰਨੀ ਨਜ਼ਰ ਹੀ ਮੇਹਰ ਦੀ ਪਾ ਦੇਣ ਨਾ, ਤੇ ਮਨ ਤਨ ਨੂੰ ਨਿਹਾਲ ਹੀ ਕਰ ਦਿੰਦੇ, ਬਹੁਤ ਜ਼ਿਆਦਾ ਨਹੀਂ। ਪਰ ਕਿਤੇ ਕਿਣਕਾ ਮਾਤਰੀ ਕਿਣਕਾ ਏਕ ਜਿਸ ਜੀਵ ਸਾਵੇ ਤਾਂ ਕਿ ਮਹਿਮਾ ਗਣੀ, ਕਹਿੰਦੇ ਇੱਕ ਭੋਰੀ ਦਰਸ਼ਨ ਦੀਜੈ। ਮਹਾਰਾਜ ਸਾਡੀ ਤੇ ਬੇਨਤੀ ਆਵੇ ਚਿਲਕਾਰਾ ਮਾਤਰੀ ਦਿਖਾ ਲਿਓ, ਬਹੁਤਾ ਨੀ ਸਾਨੂੰ ਲੋੜ, ਸਾਡਾ ਤੇ ਇਹਨੇ ਨਾ ਹੀ ਪਾਰ ਉਤਾਰਾ ਹੋ ਜਾਣਾ। ਬਿੰਦਕ ਮਾਤਰ ਹੀ ਬਸ, ਮੰਤਨ ਹੋਵੇ ਮੰਤਨ ਹੋਏ ਨਿਹਾਲ ਬਿੰਦਕ ਨਦਰ ਝਾਕ। ਕਹਿੰਦੇ ਮਹਾਰਾਜ ਜੀ ਦੀ ਕਿਤੇ ਮਾਸਾ ਕ ਜਿੰਨੀ ਥੋੜੀ ਬਿੰਦਕ ਮਾਤਰੀ ਮੇਹਰ ਦੀ ਨਜ਼ਰ ਸਾਡੇ ਤੇ ਪੈ ਜਾਏ, ਇਹਨੇ ਨਾਲ ਹੀ ਸਾਡਾ ਬੇੜਾ ਪਾਰ ਹੈ।
ਨਾਉ ਨਿਧ ਨਾਮ ਨਿਧਾਨ ਗੁਰ ਕੈ ਸਬਦ ਲਾਗ।
ਕਹਿੰਦੇ ਨੌ ਨਿਧੀਆਂ ਨਾ ਜਿਹੜੇ ਨੌ ਖਜ਼ਾਨੇ ਮੰਨਿਆ ਗਏ ਸਾਧ ਸੰਗਤ ਜੀ, ਕਹਿੰਦੇ ਨੇ ਇਹ ਸਾਰਿਆਂ ਦਾ ਮਾਲਕ ਨਾਮ ਹੈ। ਨੌ ਨਿਧ ਨਾਮ ਨਿਧਾਨ, ਨਿਧਾਨ ਹੁੰਦਾ ਖਜ਼ਾਨਾ, ਨੌ ਨਿਧੀਆਂ ਨੇ ਕੀਮਤੀ ਸਾਧ ਸੰਗਤ ਜੀ ਮੰਨੀਆਂ ਗਈਆਂ। ਮਾਲਕ ਇਹਨਾਂ ਦਾ ਕੌਣ ਹੈ? ਨਾਮ। ਕਹਿੰਦੇ ਗੁਰ ਕੈ ਸਬਦ ਲਾਗ, ਗੁਰੂ ਦੇ ਸ਼ਬਦ ਨਾਲ ਲੱਗੇਗਾ ਤੇ ਫਿਰ ਤੈਨੂੰ ਇਹ ਨੌ ਨਿਧੀਆਂ ਪ੍ਰਾਪਤ ਹੋ ਜਾਣਗੀਆਂ। ਗੁਰੂ ਦੇ ਸ਼ਬਦ ਨਾਲ ਜੁੜਨਾ, ਗੁਰੂ ਦੇ ਸ਼ਬਦ ਨਾਲ ਜੁੜਨਾ, ਗੁਰੂ ਦੇ ਸ਼ਬਦ ਨਾਲ ਲੱਗ ਜਾਣਾ, ਇਹ ਆਪਾਂ ਬਹੁਤ ਵਾਰ ਸਾਧ ਸੰਗਤ ਜੀ ਸੁਣਿਆ, ਰੋਜ਼ ਹੀ ਸੁਣਦੇ ਆ। ਸਭ ਥਾਵਾਂ ਤੇ ਇਹੋ ਹੀ ਚਰਚਾ ਚੱਲਦੀ ਜੀ, ਸ਼ਬਦ ਨਾਲ ਜੁੜੋ ਜੀ, ਗੁਰੂ ਸਾਹਿਬ ਨਾਲ ਜੁੜੋ ਜੀ, ਮਹਾਰਾਜ ਦੇ ਚਰਨੀ ਲੱਗੋ ਜੀ, ਸ਼ਬਦ ਨਾਲ ਲੱਗ ਜਾਓ ਜੀ। ਪਰ ਇਉਂ ਨਹੀਂ ਸਾਧ ਸੰਗਤ ਜੀ ਕਈ ਵਾਰੀ ਸਮਝ ਆਉਂਦੀ ਵੀ ਕਿਵੇਂ ਜੁੜੇ ਬੰਦਾ ਗੁਰੂ ਦੇ ਸ਼ਬਦ ਨਾਲ, ਕਿਵੇਂ ਲੱਗੇ, ਕਿਵੇਂ ਪਤਾ ਲੱਗੇ ਭਈ ਇਹ ਇਹ ਸ਼ਬਦ ਨਾਲ ਲੱਗਾ ਹੋਇਆ। ਲੱਗਣ ਦਾ ਅਰਥ ਇਹ ਸਾਧ ਸੰਗਤ ਜੀ ਜਿਹਨੂੰ ਸ਼ਬਦ ਤੋਂ ਬਿਨਾਂ ਹੋਰ ਕੋਈ ਆਸਰਾ ਨਾ ਦਿਸੇ। ਜਿਵੇਂ ਸ਼ਬਦ ਤੋਂ ਬਿਨਾਂ ਸਮਝ ਲਓ ਵੀ ਬੰਦਾ ਮਾਰੀ ਜਾਏ, ਆਪਾਂ ਕਹਿ ਸਕਦੇ ਭਾਈ ਇਹ ਜੁੜਿਆ ਜੇ ਸ਼ਬਦ ਨਾਲ, ਇਹ ਲੱਗ ਗਿਆ। ਜਿਵੇਂ ਕਿਸੇ ਨੂੰ ਫੀਮ ਨੀ ਲੱਗ ਜਾਂਦੀ, ਜਿਹਨੂੰ ਸਾਧ ਸੰਗਤ ਜੀ ਫੀਮ ਲੱਗ ਜਾਵੇ, ਫੀਮ ਬਿਨਾਂ ਮਾਰੀ ਜਾਂਦਾ, ਕਹਿੰਦੇ ਇਹਨੂੰ ਤਾਂ ਫੀਮ ਲੱਗ ਗਈ ਭਾਈ, ਹੁਣ ਨਾ ਮਿਲੀ ਤੇ ਮਰ ਜਾਏਗਾ। ਕਿਸੇ ਨੂੰ ਸ਼ਰਾਬ ਲੱਗ ਜਾਂਦੀ, ਕਿਸੇ ਨੂੰ ਹੋਰ ਕੋਈ ਨਸ਼ਾ ਲੱਗ ਜਾਂਦਾ, ਕਈਆਂ ਨੂੰ ਜੂਆ ਖੇਡਣ ਦੀ ਲੱਤ ਲੱਗ ਜਾਂਦੀ, ਮਰ ਜਾਣਗੇ, ਵੇਚ ਦਿੰਦੇ ਸਾਰਾ ਕੁਝ ਘਰ ਦਾ, ਉਹਦੇ ਬਿਨਾਂ ਰਹਿ ਨਹੀਂ ਸਕਦੇ। ਲੱਗਣ ਦਾ ਅਰਥ ਹੈ ਪੱਕਾ ਹੀ ਚੰਬੜ ਜਾਵੇ ਜਿਹੜਾ ਰੋਗ। ਇਸੇ ਤਰ੍ਹਾਂ ਸ਼ਬਦ ਨਾਲ ਲੱਗ ਜਾਣ ਦਾ ਅਰਥ ਹੈ ਭਾਈ ਸ਼ਬਦ ਬਿਨਾਂ ਜਿਸ ਦਾ ਗੁਜ਼ਾਰਾ ਹੀ ਨਾ ਹੋਵੇ, ਜਿਹੜਾ ਜੀ ਨਹੀਂ ਸਕਦਾ ਸ਼ਬਦ ਬਿਨਾਂ, ਰਹਿ ਨਹੀਂ ਸਕਦਾ। ਨੌਨਿਧ ਨਾਮ ਨਿਧਾਨ ਗੁਰ ਕੈ ਸ਼ਬਦ ਲਾਗ। ਕਹਿੰਦੇ ਇਉਂ ਸ਼ਬਦ ਨਾਲ ਤੂੰ ਲੱਗ ਜਾ ਤੇ ਸ਼ਬਦ ਤੈਨੂੰ ਲੱਗ ਜਾਵੇ, ਭਾਈ ਉਹਦੇ ਬਿਨਾਂ ਗੁਜ਼ਾਰਾ ਨਾ ਤੇਰਾ। ਜਿਵੇਂ ਫੀਮ ਕਿਸੇ ਨੂੰ ਲੱਗ ਜਾਵੇ ਤੇ ਉਹਦੇ ਬਿਨਾਂ ਮਰ ਨਹੀਂ ਜਾਂਦਾ ਬੰਦਾ, ਰਹਿ ਨਹੀਂ ਸਕਦਾ। ਕਹਿੰਦੇ ਗੁਰੂ ਦਾ ਸ਼ਬਦ ਤੈਨੂੰ ਇਉਂ ਲੱਗ ਜਾਵੇ, ਆਖਾਂ ਜੀਵਾਂ, ਬਸ ਫਿਰ ਉਹ ਸ਼ਬਦ ਨੂੰ ਤੂੰ ਕਹੇ ਤੇ ਤੇਰਾ ਜੀਵਨ ਹੋਵੇ। ਕਿਉਂ? ਮਹਾਰਾਜ ਜੀ ਦੇ ਸ਼ਬਦ ਨਾਲ ਲੱਗ
ਤੂੰ। ਕਹਿੰਦੇ
ਨੇ ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਹੋਣ ਸਾਧ ਸੰਗਤ ਜੀ, ਕਿਸੇ ਸੰਤ ਮਹਾਂਪੁਰਸ਼ ਦੀ ਪੂਜੇ ਹੋਏ ਦੀ ਜਾਂ ਗੁਰੂ ਦੇ ਚਰਨਾਂ ਦੀ ਖਾਕ ਧੂੜ ਉਸ ਨੂੰ ਮਿਲਦੀ ਹੈ।
ਸਲੋਕ ਮਹੱਲਾ ਪੰਜਵਾ ਹਰ ਨਾਖੀ ਕੂ ਸੱਚ ਵੈਨ ਸੁਣਾਈ ਜੋ ਤੋ ਕਰੇ ਉਦਾਹਰਨ।
ਅਗਲੇ ਸਲੋਕ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ, ਹਰਨਾਖੀ ਕੂ ਸੱਚ ਵੈਨ ਸੁਣਾਈ। ਹਰਨਾਖੀ ਕਹਿੰਦੇ ਹਰਨ ਦੀਆਂ ਅੱਖਾਂ ਵਾਲੀ, ਹਰਨ ਦੀਆਂ ਅੱਖਾਂ ਬਹੁਤ ਸੁੰਦਰ ਮੰਨੀਆਂ ਗਈਆਂ। ਕਹਿੰਦੇ ਇੱਥੇ ਜੀਵ ਰੂਪ ਇਸਤਰੀ ਨੂੰ ਮਹਾਰਾਜ ਜੀ ਜਗਿਆਸੂ ਨੂੰ ਸਾਧ ਸੰਗਤ ਜੀ ਉਪਦੇਸ਼ ਦਿੰਦੇ ਆ ਵੀ ਇਹ ਜੀਵ ਰੂਪ ਇਸਤਰੀ ਹਰਨ ਦੀਆਂ ਅੱਖਾਂ ਵਾਲੀ ਧਿਆਨ ਨਾਲ ਸੁਣ। ਹਰਨਾਖੀ ਕੂ ਸੱਚ ਵੈਣ ਸੁਣਾਈ, ਵੈਣ ਹੁੰਦਾ ਬਚਨ। ਕਹਿੰਦੇ ਤੈਨੂੰ ਅਸੀਂ ਸੱਚਾ ਬਚਨ ਸੁਣਾਉਂਦੇ ਆ। ਕਿਹੜਾ ਬਚਨ? ਜੋ ਤਾ ਕਰੇ ਉਦਾਹਰਣ, ਉਹ ਬਚਨ ਤੈਨੂੰ ਸੁਣਾਉਣ ਲੱਗੇ। ਹੁਣ ਇਹ ਸੁੰਦਰ ਜੀਵ ਰੂਪ ਇਸਤਰੀ ਚੰਗੀ ਤਰ੍ਹਾਂ ਸੁਣ ਲੈਣਾ, ਜਿਹੜਾ ਸ਼ਬਦ ਤੇਰਾ ਉਧਾਰ ਕਰ ਦੇਵੇਗਾ, ਜਿਹੜਾ ਸ਼ਬਦ ਤੇਰੀ ਕਲਿਆਣ ਕਰ ਦੇਵੇਗਾ, ਉਹ ਸ਼ਬਦ ਤੈਨੂੰ ਸੁਣਾਉਂਦੇ ਹਾਂ ਅਸੀਂ।
ਸੁੰਦਰ ਬਚਨ ਤੁਮ ਸੁਣੋ ਸ਼ਬੀਲੀ ਫਿਰ ਤੈਂਡਾ ਮਨ ਸਾਧਾਰਨ।
ਕਹਿੰਦੇ ਨੇ ਇਹ ਸੁੰਦਰ ਸਰੂਪ ਵਾਲੀ ਜੀਵ ਰੂਪ ਇਸਤਰੀ, ਸੁੰਦਰ ਬਚਨ ਜਿਹੜੇ ਨਾ ਪ੍ਰਮਾਤਮਾ ਦੇ ਗੁਰੂ ਦੇ ਉਹ ਤੈਨੂੰ ਦੱਸਦੇ ਆ, ਸੁਣ, ਜਿਹਨਾਂ ਕਰਕੇ ਤੇਰਾ ਮਨ ਵਸ ਵਿੱਚ ਆ ਜਾਵੇਗਾ, ਤੇਰੇ ਮਨ ਦਾ ਸੁਧਾਰ ਹੋ ਜਾਵੇਗਾ।
ਤੁਰ ਜਨ ਸੇਤੀ ਨਿਹੋਰ ਚਾਯੋ ਦੱਸ ਵਿਖਾ ਮੈਂ ਕਾਰਨ।
ਇਹ ਮਨ ਦਾ ਵਿਗਾੜ ਪੈ ਕਿਵੇਂ ਗਿਆ ਸੀ ਜਿਹੜਾ ਗੁਰੂ ਦੇ ਸ਼ਬਦ ਕਰਕੇ ਹੁਣ ਸੁਧਰਨਾ? ਕਹਿੰਦੇ ਦੁਰਜਨ ਸੇਤੀ ਨਿਹੋਰ ਚਾਯੋ, ਦੁਰਜਨ ਹੁੰਦੇ ਕਾਮ ਕ੍ਰੋਧ ਲੋਭ ਮੋਹੰਕਾਰ। ਕਹਿੰਦੇ ਉਹਨਾਂ ਨਾਲ ਪ੍ਰੇਮ ਲਾਉਣ ਕਰਕੇ ਇਹ ਤੇਰੇ ਮਨ ਚ ਵਿਗਾੜ ਪੈ ਗਿਆ, ਤੇ ਹੁਣ ਤੈਨੂੰ ਉਹ ਬਚਨ ਸੁਣਾਵਾਂਗੇ ਜਿਹਨਾਂ ਕਰਕੇ ਮਨ ਦਾ ਸੁਧਾਰ ਹੋ ਜਾਵੇ। ਦੱਸ ਵਿਖਾ ਮੈਂ ਕਾਰਨ, ਕਹਿੰਦੇ ਚੱਲ ਦੱਸ ਤੂੰ ਪਹਿਲਾਂ ਸਾਨੂੰ ਇਹ ਭਾਈ ਉਹਨਾਂ ਨਾਲ ਨੇਹ ਲਾਉਣ ਕਰਕੇ, ਆਹ ਦੂਤਾਂ ਨਾਲ, ਦੁਰਜਨਾਂ ਨਾਲ, ਆਹ ਰੰਗ ਤਮਾਸ਼ੇ ਨਾਲ ਨੇਹ ਲਾਉਣ ਕਰਕੇ ਤੈਨੂੰ ਮਿਲਿਆ ਕੀ? ਸਾਨੂੰ ਦੱਸ, ਦੱਸ ਵਿਖਾ ਮੈਂ ਕਾਰਨ। ਕਾਰਨ ਕੀ ਸੀ? ਕਹਿੰਦੇ ਮੈਨੂੰ ਵਿਖਾ, ਦੱਸ ਭਾਈ ਇਹਨਾਂ ਨਾਲ ਜੁੜਨ ਕਰਕੇ, ਦੁਨੀਆਂ ਦੇ ਰੰਗ ਤਮਾਸ਼ੇ ਨਾਲ ਜੁੜਨ ਕਰਕੇ ਤੈਨੂੰ ਕੀ ਮਿਲਿਆ? ਜੇ ਕੁਝ ਮਿਲਿਆ ਤੇ ਦਿਖਾਲ ਸਾਨੂੰ, ਸਾਨੂੰ ਪਤਾ ਲੱਗ ਜਾਵੇ।
ਹੋਣੀ ਨਾਹੀ ਝੂਣੀ ਨਾਹੀ ਨਾਹੀ ਕਿਸੈ ਵੇ ਹੋਣੀ।
ਤੇਰੇ ਸਾਰਾ ਦੇਖ ਤੇਰੇ ਵਿੱਚ ਹੈ ਤਾਂ ਗੁਣ ਬਹੁਤ ਨੇ, ਪਰ ਫਿਰ ਵੀ ਤੇਰੇ ਮਨ ਦਾ ਵਿਗਾੜ ਪੈ ਗਿਆ ਨਾ। ਊਣੀ ਨਾਹੀ, ਬਹੁਤ ਸਾਰੇ ਸ਼ੁਭ ਗੁਣਾਂ ਕਰਕੇ ਤੂੰ ਊਣੀ ਨਹੀਂ ਸਾਂ। ਝੂਣੀ ਨਾਹੀ, ਝੂਣਾ ਹੁੰਦਾ ਝੂਰਨਾ। ਕਹਿੰਦੇ ਤੈਨੂੰ ਪਤੀ ਨੇ ਵੀ ਨੀ ਦਰਕਾਰਿਆ ਜਿਸ ਕਰਕੇ ਤੂੰ ਕਿਸੇ ਗੱਲੋਂ ਸਦਾ ਝੂਰਦੀ ਰਹੇ, ਨਾ ਹੀ ਕਿਸੇ ਵੀ ਹੋਣੀ ਤੇ ਕਿਸੇ ਸੁਭ ਗੁਣ ਕਰਕੇ ਤੂੰ ਖਾਲੀ ਵੀ ਨਹੀਂ, ਭਾਈ ਤੂੰ ਕਿਸੇ ਗੁਣ ਕਰਕੇ ਵੀ ਹੋਣੀ ਆ। ਤੈਨੂੰ ਮਹਾਰਾਜ ਨੇ ਸੁੰਦਰਤਾ ਦੇ ਦਿੱਤੀ, ਮਨੁੱਖਾ ਸਰੀਰ ਦੇ ਦਿੱਤਾ, ਚੰਗੀ ਅਕਲ ਬੁੱਧ ਦੇ ਦਿੱਤੀ, ਸਾਰਾ ਕੁਝ ਤਾਂ ਤੇਰੇ ਵਿੱਚ ਸੀ। ਇਹ
ਫਿਰ ਸ਼ੈਲ ਸ਼ਬੀਲਾ ਛੱਡ ਗਵਾਇਓ ਦੁਰਮਤ ਕਰਮ ਵਿਹੋਣੀ।
ਪਰ ਕਹਿੰਦੇ ਦੇਖ, ਪਤੀ ਨੇ ਤੈਨੂੰ ਦਰਕਾਰਿਆ ਵੀ ਨਹੀਂ ਸੀ, ਤੂੰ ਪਤੀ ਛੱਡ ਦਿੱਤਾ। ਫਿਰ ਸ਼ੈਲ ਸ਼ਬੀਲਾ ਛੱਡ ਗਵਾਇਓ, ਫਿਰ ਹੁੰਦਾ ਪਤੀ, ਕਹਿੰਦੇ ਤੂੰ ਪਰਮਾਤਮਾ ਨੂੰ ਛੱਡ ਦਿੱਤਾ। ਪਰਮਾਤਮਾ ਨੇ ਤਾਂ ਤੈਨੂੰ ਨਹੀਂ ਦਰਕਾਰਿਆ ਕਦੇ ਵੀ, ਮਨੁੱਖਾ ਜਨਮ ਵੀ ਦਿੱਤਾ, ਜਿੰਦ ਵੀ ਦਿੱਤੀ, ਬੁੱਧੀ ਵੀ ਦਿੱਤੀ, ਚੰਗੇ ਮਾੜੇ ਦੀ ਵਿਚਾਰ ਕਰਨ ਦਾ ਬਲ ਵੀ ਦਿੱਤਾ, ਪਰ ਤੂੰ ਛੱਡ ਦਿੱਤਾ ਉਸ ਪਰਮਾਤਮਾ ਨੂੰ। ਫਿਰ ਸ਼ੈਲ ਸ਼ਬੀਲਾ ਛੱਡ ਗਵਾਇਓ ਦੁਰਮਤ ਕਰਮ ਵੀ ਹੋਣੀ, ਕਹਿੰਦੇ ਖੋਟੀ ਮਤ ਕਰਕੇ ਤੂੰ ਕਰਮਾਂ ਤੋਂ ਖਾਲੀ ਹੋ ਗਈ ਹੈ। ਪਰਮਾਤਮਾ ਨੇ ਤਾਂ ਤੈਨੂੰ ਧੱਕਾ ਨਹੀਂ ਸੀ ਮਾਰਿਆ।
ਨਾ ਹੋ ਭੁੱਲੀ ਨਾ ਹੋ ਚੁੱਕੀ ਨਾ ਮੈਂ ਨਾ ਹੀ ਦੋਸਾ।
ਤੇ ਅੱਗੇ ਸਾਧ ਸੰਗਤ ਜੀ ਫਿਰ ਜਿਹੜੀ ਉੱਤਮ ਸਖੀ ਉਹ ਕਹਿੰਦੀ ਨਾ ਹੋ ਭੁੱਲੀ, ਕਹਿੰਦੇ ਮੈਂ ਤਾਂ ਭੁੱਲੀ ਨੀ ਸਾਂ, ਜਾਣ ਕੇ ਥੋੜਾ ਮੈਂ ਭੁੱਲ ਕੀਤੀ ਹੈ। ਨਾ ਹੋ ਚੁੱਕੀ, ਚੁੱਕ ਹੁੰਦੀ ਭੁੱਲ ਹੁੰਦੀ, ਸਾਧ ਸੰਗਤ ਜਿਹੜੀ ਬੰਦਾ ਜਾਣ ਕੇ ਕਰੇ ਤੇ ਚੁੱਕ ਹੁੰਦੀ ਜਿਹੜੀ ਸੁੱਤੇ ਸਿੱਧ ਹੋ ਜੇ ਪਤਾ ਨਾ ਲੱਗੇ ਭੁੱਲ ਚੁੱਕ। ਕਹਿੰਦੇ ਨਾ ਮੈਂ ਜਾਣ ਕੇ ਕੀਤੀ ਤੇ ਨਾ ਮੇਰੇ ਕੋਲੋਂ ਆਪਣੇ ਆਪ ਹੀ ਹੋਈ, ਨਾ ਮੈਂ ਨਾ ਹੀ ਦੋਸ਼ਾ। ਮੇਰੀ ਵੀ ਗੱਲ ਸੁਣ ਲਓ, ਕਹਿੰਦੇ ਮੇਰੇ ਵਿੱਚ ਕੋਈ ਦੋਸ਼ ਨਹੀਂ ਹੈ।
ਜੇ ਤਹਾਂ ਲਾਈ ਤੇ ਤਹਾਂ ਲੱਗੀ ਤੂੰ ਸੁਣ ਸੱਚ ਸੰਦੇਸਾ।
ਕਹਿੰਦੇ ਭੈਣੇ ਤੂੰ ਵੀ ਮੇਰਾ ਸੰਦੇਹਾ ਸੁਣ ਲਾ, ਭਾਈ ਜਿੱਥੇ ਪ੍ਰਮਾਤਮਾ ਨੇ ਲਾਇਆ ਮੈਂ ਉੱਥੇ ਹੀ ਲੱਗੀ ਹਾਂ, ਮੇਰਾ ਨੀ ਕੋਈ ਦੋਸ਼, ਮੈਂ ਕੋਈ ਭੁੱਲ ਚੁੱਕ ਜਾਣ ਕੇ ਨਹੀਂ ਕੀਤੀ। ਕਰਮਾਂ ਦੀ ਗਤੀ ਏਦਾਂ ਦੀ ਸੀ ਕਿਉਂਕਿ ਸਮਰੱਥ ਉਹ ਪ੍ਰਮਾਤਮਾ ਜਿੱਥੇ ਉਹਨੇ ਲਾਇਆ ਉੱਥੇ ਹੀ ਲੱਗੇ ਹਾਂ।
ਸਾਈ ਸੁਹਾਗਣ ਸਾਈ ਭਾਗਣ ਜੈ ਫਿਰ ਕਿਰਪਾ ਧਾਰੀ।
ਹਾਂ ਕਹਿੰਦੇ ਸਾਨੂੰ ਪਤਾ ਭਈ ਸੁਹਾਗਣ ਤੇ ਭਾਗਾਂ ਵਾਲੀ ਉਹ ਹੀ ਆ ਜਿਸ ਉੱਤੇ ਪਤੀ ਪਰਮਾਤਮਾ ਦੀ ਕਿਰਪਾ ਹੋਵੇ ਜੀ।
ਫਿਰ ਔਗਣ ਤਿਸਕੇ ਸਭ ਗਵਾਏ ਗੱਲ ਸੇਤੀ ਲਾਏ ਸਵਾਰੀ।
ਜਿਸ ਉੱਤੇ ਕਿਰਪਾ ਹੋ ਜਾਵੇ ਸਾਧ ਸੰਗਤ ਜੀ, ਕਹਿੰਦੇ ਮਾਲਕ ਦੀ ਉਹਦੇ ਸਾਰੇ ਔਗਣ ਦੂਰ ਹੋ ਜਾਂਦੇ। ਫਿਰ ਔਗਣ ਤਿਸਕੇ ਸਭ ਗਵਾਏ, ਫਿਰ ਪਤੀ, ਪਤੀ ਪਰਮਾਤਮਾ, ਕਹਿੰਦੇ ਪਤੀ ਪਰਮਾਤਮਾ ਨੇ ਔਗਣ ਉਹਦੇ ਸਾਰੇ ਗਵਾ ਦਿੱਤੇ ਹਨ। ਗੱਲ ਸੇਤੀ ਲਾਏ ਸਵਾਰੀ, ਕਹਿੰਦੇ ਉਹਨੂੰ ਆਪਣੇ ਗੱਲ ਨਾਲ ਲਾ ਕੇ ਉਹਦਾ ਜੀਵਨ ਸਵਾਰ ਦਿੱਤਾ, ਜ਼ਿੰਦਗੀ ਸਵਾਰ ਦਿੱਤੀ, ਸਾਰੇ ਔਗਣ ਦੂਰ ਕਰ ਦਿੱਤੇ, ਜਿਸ ਉੱਤੇ ਕਿਰਪਾ ਹੋ ਜਾਵੇ ਮਹਾਰਾਜ ਦੀ। ਤੇ ਕਿਰਪਾ ਲੈਣ ਵਾਸਤੇ ਹੀ ਆਪਾਂ ਸੰਗਤ ਚਾਹੁੰਦੇ ਹਾਂ ਸਾਧ ਸੰਗਤ ਜੀ, ਵੀ ਮਹਾਰਾਜ ਦੀ ਕਿਰਪਾ ਹੋ ਜਾਏ ਕਿਤੇ ਸਾਡੇ ਤੇ ਵੀ, ਗੁਰੂ ਸਾਹਿਬ ਜੀ ਦੀ ਕਿਰਪਾ ਹੋ ਜਾਏ, ਔਗਣ ਚਲੇ ਜਾਣ ਸਾਡੇ ਅੰਦਰੋਂ ਵੀ।
ਕਰਮਹੀਣ ਧਨ ਕਰ ਬੇਨੰਤੀ ਕਦ ਨਾਨਕ ਆਵੇ ਵਾਰੀ।
ਕਹਿੰਦੇ ਮੈਂ ਤਾਂ ਕਰਮਾਂ ਤੋਂ ਖਾਲੀ, ਕਹਿੰਦੇ ਇਹੀ ਬੇਨਤੀ ਕਰਦੀ ਵੀ ਮੇਰੀ ਵਾਰੀ ਪਰਮਾਤਮਾ ਨੂੰ ਮਿਲਣ ਦੀ ਕਦੋਂ ਆਵੇਗੀ, ਕਦੋਂ ਮੇਰੀਆਂ ਤੇ ਅਰਦਾਸਾਂ ਬੇਨਤੀਆਂ ਹੈ ਮਹਾਰਾਜ, ਮੇਰੇ ਤੇ ਵੀ ਕਿਰਪਾ ਕਰੋ ਤੁਸੀਂ।
ਸਾਧ ਸੁਹਾਗਣ ਮਾਣ ਰਲੀਆਂ ਇੱਕ ਦੇਵ ਰਾਤ ਮੁਰਾਰੀ।
ਮਹਾਰਾਜ ਜਿੰਨੀਆਂ ਉੱਤਮ ਸਖੀਆਂ ਨੇ ਇਹਨਾਂ ਦੀ ਗਿਣਤੀ ਸੁਹਾਗਣਾ ਚਾਹੁੰਦੀ ਹੈ, ਤੁਹਾਡੇ ਸਰੂਪ ਦੇ ਨਾਲ ਮਿਲ ਕੇ ਸਰੂਪ ਦੇ ਵਿੱਚ ਅਭੇਦ ਹੋ ਕੇ ਆਨੰਦ ਮਾਣਦੀਆਂ, ਤੇ ਮੇਰੀ ਵਾਰੀ ਕਦੋਂ ਆਵੇਗੀ। ਇੱਕ ਦੇਵੋ ਰਾਤ ਮੁਰਾਰੀ, ਇਹ ਅਕਾਲ ਪੁਰਖ ਵਾਹਿਗੁਰੂ ਹੈ, ਮੇਰੀ ਜੀਵਨ ਰੂਪ ਰਾਤ ਵੀ ਸਫਲੀ ਕਰ ਦਿਓ ਕਿਤੇ, ਮੇਰੀ ਵੀ ਗਿਣਤੀ ਸੁਹਾਗਣਾ ਚ ਆ ਜਾਵੇ, ਤੁਹਾਡੇ ਸਰੂਪ ਦੀ ਅਭੇਦਤਾ ਦਾ ਆਨੰਦ ਮੈਂ ਵੀ ਮਾਣ ਲਵਾਂ, ਐਸੀ ਮੇਰੇ ਤੇ ਕਿਰਪਾ ਕਰੋ।
ਮਹੱਲਾ ਪੰਜਵਾ ਕਾਹੇ ਮਨ ਤੂੰ ਡੋਲਤਾ ਹਰ ਮਨਸਾ ਪੂਰਨ ਹਾਰ।
ਹੁਣ ਕਹਿੰਦੇ ਨੇ ਸਾਧ ਸੰਗਤ ਜੀ, ਅੱਗਿਓਂ ਸ਼ਬਦ ਚੱਲ ਪਿਆ ਅਰਦਾਸ ਦਾ, ਉੱਪਰ ਸੀ ਦੋ ਸਖੀਆਂ ਦਾ ਸਵਾਲ ਜਵਾਬ। ਹੁਣ ਮਹਾਰਾਜ ਨੇ ਅਗਲੇ ਸਲੋਕ ਚ ਆਖਿਆ ਕਾਹੇ ਮਨ ਤੂੰ ਡੋਲਤਾ, ਕਹਿੰਦੇ ਮਨਾ ਕਾਹਨੂੰ ਡੋਲਦਾ ਤੂੰ, ਐਵੇਂ ਉਦਾਸ ਨਾ ਹੋ, ਹਰ ਮਨਸਾ ਪੂਰਨ ਹਾਰ, ਹਰੀ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦੀਆਂ ਮਨਸਾ ਪੂਰੀਆਂ ਕਰਦਾ, ਤੂੰ ਡੋਲ ਨਾ, ਘਬਰਾ ਨਾ ਤੂੰ।
ਸਤਿਗੁਰ ਪੁਰਖ ਧਿਆਏ ਤੂੰ ਸਭ ਦੁੱਖ ਵਿਸਾਰਨ ਹਾਰ।
ਕਹਿੰਦੇ ਸਤਿਗੁਰੂ ਨੂੰ ਧਿਆਇਆ ਕਰ, ਤੇਰੇ ਵੀ ਦੁੱਖ ਸਾਰੇ ਕੱਟੇ ਜਾਣਗੇ, ਐਵੇਂ ਡੋਲ ਨਾ ਮਨ ਕਰਕੇ, ਪਰ ਚਰਨ ਫੜਦਾ ਮਹਾਰਾਜ ਦੇ, ਜਦੋਂ ਤੂੰ ਸਤਿਗੁਰੂ ਨੂੰ ਧਿਆਵੇਂਗਾ ਸਾਰੇ ਹੀ ਦੁੱਖ ਕੱਟੇ ਜਾਣਗੇ। ਫਿਰ
ਹਰ ਨਾਮ ਰਾਦ ਮਨ ਸਭ ਕਿਲ ਵਿਖ ਜਾਏ ਵਿਕਾਰ।
ਮਨਾ ਹਰੀ ਦਾ ਨਾਮ ਅਰਾਧਿਆ ਕਰ, ਜਿਸ ਕਰਕੇ ਸਾਰੇ ਪਾਪ ਚਲੇ ਜਾਣਗੇ, ਸਾਰੇ ਵਿਕਾਰ ਛੱਡ ਦੇਵੇਗਾ ਮਨ ਤੇਰਾ।
ਜਿਨ ਕਹੋ ਪੂਰਵ ਲਿਖਿਆ ਤਿੰਨ ਰੰਗ ਲਗਾ ਨਿਰੰਕਾਰ।
ਪਰ ਜਿਨ੍ਹਾਂ ਦਾ ਪੂਰਬਲਾ ਲੇਖ ਚੰਗਾ ਸਾਧ ਸੰਗਤ ਜੀ ਲਿਖਿਆ ਹੋਇਆ ਸੀ, ਨਿਰੰਕਾਰ ਦਾ ਪ੍ਰੇਮ ਉਹਨਾਂ ਦੇ ਮਨ ਚ ਹੀ ਲੱਗਾ। ਉਹੀ ਪਿਛਲੇ ਸਾਧ ਸੰਗਤ ਜੀ ਬਚਨ ਜਿਹੜੇ ਆਪਾਂ ਵਿਚਾਰੇ, ਪਰਮਾਤਮਾ ਦੀ ਕਿਰਪਾ ਹੋਵੇ ਤੇ ਮਨ ਚ ਪ੍ਰੇਮ ਲੱਗੇ, ਗੁਰੂ ਨਾਲ ਮਿਲਾਪ ਹੋਵੇ, ਗੁਰੂ ਸਾਹਿਬ ਜੀ ਦੀ ਕਿਰਪਾ ਹੋਵੇ ਤੇ ਪਰਮਾਤਮਾ ਅਨੁਭਵ ਵਿੱਚ ਆ ਜਾਵੇ, ਦਿਸਣ ਲੱਗ ਪਵੇ। ਧੁਰੋਂ ਜਿਨ੍ਹਾਂ ਦਾ ਲੇਖ ਚੰਗਾ ਲਿਖਿਆ ਸੀ, ਜਿਨ ਕੋ ਪੂਰਬ ਲਿਖਿਆ, ਪੂਰਬ ਹੁੰਦਾ ਲੰਘ ਚੁੱਕਾ ਸਮਾਂ, ਜਿਹੜਾ ਕਿਸੇ ਦਾ ਪੂਰਬਲਾ ਲੇਖ ਲਿਖਿਆ ਸੀ ਚੰਗਾ, ਤਿੰਨ ਰੰਗ ਲੱਗਾ ਨਿਰੰਕਾਰ, ਨਿਰੰਕਾਰ ਦਾ ਪ੍ਰੇਮ ਉਹਨਾਂ ਗੁਰਮੁਖਾਂ ਦੇ ਮਨ ਚ ਲੱਗਾ ਹੈ ਜੀ।
ਓਨੀ ਛੱਡਿਆ ਮਾਇਆ ਸੋਆ ਬੜਾ, ਧਨ ਸੰਚਿਆ ਨਾਮ ਅਪਾਰ।
ਫਿਰ ਉਹਨਾਂ ਦੀ ਨਿਸ਼ਾਨੀ ਕੀ ਹੈ ਸਾਧ ਸੰਗਤ ਜੀ? ਜਿਹਨਾਂ ਦਾ ਪੂਰਬਲਾ ਲੇਖ ਚੰਗਾ ਸਾਹਮਣੇ ਆ ਗਿਆ ਤੇ ਪ੍ਰੇਮ ਲੱਗ ਗਿਆ ਪਰਮੇਸ਼ਰ ਦਾ, ਕਹਿੰਦੇ ਉਹਨਾਂ ਦੀ ਨਿਸ਼ਾਨੀ ਹੈ ਉਹ ਨੀ ਛੱਡਿਆ ਮਾਇਆ ਸੁਆਵੜਾ। ਉਹਨਾਂ ਨੇ ਮਾਇਆ ਦਾ ਸਵਾਰਥ ਆਪਣੇ ਮਨ ਚ ਸੀ ਸਾਧ ਸੰਗਤ ਜੀ, ਜਿਹੜਾ ਉਹ ਛੱਡ ਦਿੱਤਾ। ਧਨ ਸੰਚਿਆ ਨਾਮ ਅਪਾਰ, ਕਹਿੰਦੇ ਹੁਣ ਉਹ ਨਾਮ ਧਨ ਇਕੱਠਾ ਕਰਨ ਲੱਗ ਪਏ। ਦੂਜੇ ਧਨ ਦੀ ਉਹਨਾਂ ਨੇ ਸਾਧ ਸੰਗਤ ਜੀ ਹੁਣ ਪ੍ਰੀਤੀ ਛੱਡ ਦਿੱਤੀ ਹੈ। ਕੋਈ ਬੰਦਾ ਸੀ ਸਾਧ ਸੰਗਤ ਜੀ ਬੜਾ ਚਲਾਕ, ਉਹਨੇ ਇੱਕ ਵਾਰੀ ਵਾਹਵਾ ਸਾਰੀ ਆਰਾਧਨਾ ਪ੍ਰਮਾਤਮਾ ਦੀ ਕੀਤੀ ਤੇ ਪ੍ਰਮਾਤਮਾ ਕੋ ਮੰਗ ਇੱਕੋ ਹੀ ਮੰਗਿਆ ਕਰੇ ਵੀ ਜੋ ਵੀ ਪ੍ਰਮਾਤਮਾ ਮੇਰੇ ਨਾਲ ਤੂੰ ਕਰਨਾ ਮੈਨੂੰ 4 ਦਿਨ ਪਹਿਲਾਂ ਦੱਸ ਦਿਆ ਕਰ, ਜੋ ਵੀ ਮੇਰੇ ਨਾਲ ਹੋਣੀ ਹੋਵੇ ਉਹਦਾ ਮੈਨੂੰ 4 ਦਿਨ ਪਹਿਲਾਂ ਪਤਾ ਲੱਗ ਜਾਇਆ ਕਰੇ। ਜਿੰਨੀ ਕੁ ਬੰਦਗੀ ਕੀਤੀ ਉਹਦੇ ਬਦਲੇ ਇਹੋ ਹੀ ਮੰਗ ਲਿਆ। ਪ੍ਰਮਾਤਮਾ ਨੇ ਆਖਿਆ ਚੱਲ ਠੀਕ ਹੈ ਭਾਈ। ਉਹਨੂੰ ਸਾਧ ਸੰਗਤ ਜੀ ਇੱਕ ਵਾਰੀ ਆਵਾਜ਼ ਆਈ, ਭਾਈ ਤੇਰਾ ਨਾ ਘੋੜਾ ਮਰ ਜਾਣਾ 4 ਦਿਨਾਂ ਬਾਅਦ, ਜਿਹੜਾ ਬੜਾ ਸੋਹਣਾ ਰੱਖਿਆ ਤੂੰ ਕੀਮਤੀ। ਉਹ ਕਹਿੰਦਾ ਠੀਕ ਹੈ, ਹੁਣ ਜੇ ਪਤਾ ਹੀ ਲੱਗ ਗਿਆ 4 ਦਿਨ ਪਹਿਲਾਂ ਵੀ ਮਰ ਜਾਣਾ ਤੇ ਫਿਰ ਹੁਣ ਮੈਂ ਆਪਣਾ ਤਾਂ ਨੀ ਮਰ ਦਿੰਦਾ, ਹੁਣ ਇਹ ਮਰੇਗਾ ਕਿਸੇ ਦਾ ਹੀ। ਉਹਨੇ ਘੋੜਾ ਹੀ ਵੇਚ ਦਿੱਤਾ ਸਾਧ ਸੰਗਤ ਜੀ ਛੇਤੀ ਛੇਤੀ। ਕਹਿੰਦਾ ਮਰਨਾ ਤੇ ਕਿਸੇ ਵੱਲ ਜਾ ਕੇ ਮਰੇ, ਆਪ ਪੈਸੇ ਵੱਟ ਕੇ ਜੇਬ ਚ ਪਾ ਲੇ, ਬੜਾ ਖੁਸ਼। ਥੋੜੇ ਦਿਨਾਂ ਬਾਅਦ ਫੇਰ ਆਵਾਜ਼ ਆਈ, ਕਹਿੰਦੇ ਵੀ 4 ਦਿਨਾਂ ਬਾਅਦ ਤੇਰਾ ਊਠ ਮਰ ਜਾਣਾ ਹੀ ਭਾਈ, ਕੋਈ ਕਰ ਲਈ ਪ੍ਰਬੰਧ? ਕਹਿੰਦਾ ਠੀਕ ਹੈ। ਉਹਨੇ ਊਠ ਵੀ ਵੇਚ ਦਿੱਤਾ, ਕਹਿੰਦਾ ਮੇਰਾ ਕਿਉਂ ਮਰੇ, ਵੇਚੋ ਇਹਨੂੰ, ਅਗਲੇ ਦਾ ਹੀ ਮਰੇਗਾ। ਥੋੜੇ ਕੁ ਦਿਨ ਲੰਘੇ, ਫੇਰ ਆਵਾਜ਼ ਆਈ ਉਹਨੂੰ, ਕਹਿੰਦੇ ਵੀ 4 ਕੁ ਦਿਨਾਂ ਬਾਅਦ ਤੇਰੇ ਘਰ ਨੂੰ ਅੱਗ ਲੱਗ ਜਾਣੀ ਤੇ ਸਮਾਨ ਸਾਰਾ ਸੜ ਜਾਣਾ ਤੇਰਾ। ਉਹ ਕਹਿੰਦਾ ਕੋਈ ਫਿਕਰ ਦੀ ਗੱਲ ਹੀ ਨੀ, ਸਾਰਾ ਹੀ ਸਮਾਨ ਵੇਚ ਦਿੱਤਾ ਪਹਿਲਾਂ, ਫਿਰ ਘਰ ਵੀ ਵੇਚ ਦਿੱਤਾ ਛੇਤੀ ਛੇਤੀ, ਸਾਰੇ ਪੈਸੇ ਫੇਰ ਇਕੱਠੇ ਕਰਕੇ ਰੱਖ ਲਏ, ਬੜਾ ਖੁਸ਼। ਕਹਿੰਦਾ ਆਹ ਤਾਂ ਚੰਗਾ ਕੰਮ ਸੂਤਰ ਆਇਆ ਬਈ, ਜਦੋਂ ਪਹਿਲਾਂ ਪਤਾ ਲੱਗ ਜਾਂਦਾ ਫੇਰ ਤਾਂ ਆਪਾਂ ਸਾਵਧਾਨ ਹੀ ਆ। ਥੋੜੇ ਕੁ ਦਿਨ ਲੰਘੇ ਤੇ ਫੇਰ ਆਵਾਜ਼ ਆਈ ਸੀ, ਗੁਰਮੁਖਾ 4 ਦਿਨਾਂ ਬਾਅਦ ਤੂੰ ਚੜ੍ਹਾਈ ਕਰ ਜਾਣਾ, ਕੋਈ ਪ੍ਰਬੰਧ ਕਰ ਸਕਦਾ ਤੇ ਕਰ। ਤੇਰੇ 4 ਹੀ ਦਿਨ ਬਚੇ, ਬੜੇ ਯਤਨ ਕੀਤੇ। ਕਹਿੰਦਾ ਇਹ ਕੀ ਸਿਆਪਾ ਪੈ ਗਿਆ, ਹੁਣ ਨੀ ਕੋਈ ਚਾਰਾ ਚੱਲਦਾ, ਹੁਣ ਮੇਰੀ ਥਾਂ ਤੇ ਮਰੇ ਕੌਣ, ਹੁਣ ਕੌਣ, ਹੁਣ ਕੋਈ ਹੁਣ। ਉਹ ਕਹਿੰਦੇ ਫਿਰ ਪ੍ਰਮਾਤਮਾ ਨੂੰ ਕਹਿੰਦਾ ਵੀ ਹੁਣ ਮੈਂ ਕੀ ਕਰਾਂ ਜੀ, ਮੈਂ ਇੱਥੇ ਬੇਵੱਸੀ ਹੋ ਗਈ, ਪਤਾ ਤਾਂ। ਉਹ ਕਹਿੰਦੇ ਤੂੰ ਇਹੀ ਮੰਗਿਆ ਸੀ 4 ਦਿਨ ਪਹਿਲਾਂ, ਪਤਾ ਲੱਗ ਜੇ ਬੜੀਆਂ ਚਲਾਕੀਆਂ ਕੀਤੀਆਂ ਤੂੰ ਅੱਗੇ, ਹੁਣ ਕਰਕੇ ਦਿਖਾ ਲਾ, ਤੈਨੂੰ ਪਤਾ ਲੱਗ ਗਿਆ ਨਾ 4 ਦਿਨ ਪਹਿਲਾਂ। ਕਹਿੰਦਾ ਜੀ ਫਿਰ ਹੁਣ ਤੁਸੀਂ ਦੱਸੋ ਕੀ ਕਰਾਂ। ਕਹਿੰਦੇ ਸੇਲ ਤੇ ਲੱਗ, ਵੇਚ ਆਪਣਾ ਆਪ ਫਿਰ। ਹੁਣ ਤੂੰ ਤਾਂ ਕਹਿੰਦਾ ਵੀ ਮੈਂ ਸਾਂਭ ਲੈਣਾ ਸਾਰਾ ਮੌਕਾ, ਹੁਣ ਵੇਚ ਸਕਦਾ, ਤੇਰੀ ਥਾਂ ਤੇ ਕੋਈ ਮਰੇ, ਦੂਜਾ ਹੀ ਮਰ ਜਾਏ, ਤੂੰ ਰਹਿ ਜਾਏ, ਹੁਣ ਨੀ ਕੋਈ ਚਾਰਾ ਚੱਲਣਾ, ਇਹ ਸਾਰੀ ਚਲਾਕੀ ਤੇਰੀ ਇੱਥੇ ਰਹਿ ਜਾਣੀ, ਹੁਣ ਕੋਈ ਫਰਕ ਨਹੀਂ ਇਹ ਜਿਹੜੇ। ਕਹਿੰਦਾ ਜੀ ਚਲੋ ਕੋਈ ਗੱਲ ਨੀ, ਉਹ ਤੇ ਠੀਕ ਸੀ, ਪਰ ਹੁਣ ਦੁੱਖ ਇੱਕ ਗੱਲ ਦਾ ਵੀ ਆਹ ਜਿਹੜੇ ਊਠ ਦੇ ਘੋੜੇ ਦੇ ਸਮਾਨ ਦੇ ਪੈਸੇ ਵੱਟੇ ਸੀ, ਹੁਣ ਇਹ ਕਿਹਨੇ ਵਰਤਣੇ ਆ? ਕਹਿੰਦੇ ਬਸ ਇਹੋ ਹੀ ਤੇ ਤੈਨੂੰ ਦੱਸਿਆ ਬਈ, ਹੁਣ ਹੁਣ ਨੀ ਇਹ ਤੂੰ ਵਰਤ ਸਕਦਾ, ਚਲਾਕੀ ਤੂੰ ਬੜੀ ਕੀਤੀ, ਘੋੜਾ ਵੇਚ ਦਿੱਤਾ ਅਗਲੇ ਦੇ ਘਰ ਜਾ ਕੇ ਮਰ ਜਾਏਗਾ, ਮੇਰਾ ਕੀ ਜਾਣਾ, ਊਠ ਵੇਚ ਦਿੱਤਾ ਵੀ ਅਗਲੇ ਦੇ ਘਰ ਹੀ ਜਾ ਕੇ ਮਰੇ, ਸਮਾਨ ਨੂੰ ਪਤਾ ਲੱਗ ਗਿਆ ਅੱਗ ਲੱਗ ਜਾਣੀ, ਛੇਤੀ ਛੇਤੀ ਵੇਚ ਦਿੱਤਾ। ਕਹਿੰਦੇ ਹੁਣ ਦੱਸ ਇਹ ਇਹ ਸਮਾਨ ਵੇਚ ਕੇ ਤੇ ਪੈਸੇ ਲੈ ਲੈ, ਖੁਸ਼ ਬੜਾ, ਊਠ ਮਰ ਜਾਂਦਾ ਤਾਂ ਵੀ ਉਹੀ ਗੱਲ ਸੀ, ਹੁਣ ਪੈਸੇ ਦੂਜਿਆਂ ਨੇ ਸਾਂਭ ਲੈਣੇ, ਤੇਰੇ ਲਈ ਉਹੀ ਗੱਲ ਆ, ਨਾ ਤੇਰੇ ਊਠ ਕੰਮ ਦਾ ਸੀ ਨਾ ਉਹਦੇ ਵੱਟੇ ਪੈਸੇ ਕੰਮ ਦੇ ਆ, ਕਿਉਂਕਿ ਤੇਰੇ ਲਈ ਉਹ ਹੈ ਹੀ ਨੀ ਸੀ, ਤੈਨੂੰ ਦੱਸਦਾ ਸੀ 4 ਦਿਨਾਂ ਬਾਅਦ ਇਹ ਸੁੱਖ ਤੇਰੇ ਕੋਲੋਂ ਖੁੱਸ ਜਾਣਾ, ਪਰ ਤੂੰ ਬੜਾ ਖੁਸ਼ ਹੋਇਆ, ਚਲੋ ਕੋਈ ਨੀ ਊਠ ਦੇ ਪੈਸੇ ਵੱਟ ਲੈ, ਮੇਰਾ ਕੀ ਗਿਆ। ਕਹਿੰਦੇ ਗਿਆ ਕੀ, ਊਠ ਵੀ ਗਿਆ ਤੇ ਪੈਸੇ ਵੀ ਗਏ, ਦੋਵੇਂ ਚੀਜ਼ਾਂ। ਹੁਣ ਹੁਣ ਦੱਸ ਆਪਣੇ ਆਪ ਨੂੰ ਵੇਚ ਸਕਦਾ? ਜੇ ਇਹ ਮਾਇਆ ਦਾ ਸਵਾਰਥ ਨਾ ਕੀਤਾ ਹੁੰਦਾ ਤੇ ਕੁਝ ਨਾ ਕੁਝ ਨਾਮ ਧਨ ਦੀ ਕਮਾਈ ਕੀਤੀ ਹੁੰਦੀ, ਤੇਰਾ ਬਚਾਅ ਹੋ ਜਾਂਦਾ, ਤੈਨੂੰ ਪਤਾ ਲੱਗ ਜਾਂਦਾ ਵੀ ਜੀਵਨ ਜਿਉਣਾ ਕਿਵੇਂ ਆ। ਇਸ ਗੱਲ ਦੀ ਜਦੋਂ ਬੰਦੇ ਨੂੰ ਸੋਝੀ ਆ ਜਾਏ ਨਾ ਸਾਧ ਸੰਗਤ ਜੀ, ਭਾਈ ਮਾਇਆ ਮੇਰੇ ਵਾਸਤੇ ਹੈ, ਮੈਂ ਮਾਇਆ ਵਾਸਤੇ ਨਹੀਂ, ਫਿਰ ਜੀਵਨ ਦਾ ਆਨੰਦ ਹੋਰ ਹੀ ਤਰ੍ਹਾਂ ਦਾ ਹੁੰਦਾ, ਫਿਰ ਹੁੰਦਾ ਸੁੱਖ ਅਸਲੀ। ਜਦੋਂ ਬੰਦੇ ਨੂੰ ਇਹ ਪਤਾ ਲੱਗੇ ਨਾ ਵੀ ਆਹ ਸਾਰਾ ਜੋ ਕੁਝ ਪ੍ਰਮਾਤਮਾ ਨੇ ਬਣਾਇਆ, ਆਹ ਜਿਹੜੀ ਮਾਇਆ ਇਹ ਮੇਰੇ ਲਈ ਆ, ਮੇਰੇ ਵਰਤਣ ਲਈ, ਤੇ ਫਿਰ ਸੁੱਖ ਮਾਣਦਾ। ਤੇ ਜੇ ਸੋਚੇ ਵੀ ਮੈਂ ਮਾਇਆ ਵਾਸਤੇ ਆ, ਤੇ ਸਾਰੀ ਉਮਰ ਪੰਜਵੇਂ ਪਾਤਸ਼ਾਹ ਕਹਿੰਦੇ ਕਈ ਕੋਟ ਘੱਲ ਹੈ ਥੱਕ ਪਾਹੇ, ਕਈ ਕੋਟ ਬੈਠਤ ਹੀ ਖਾਹੇ। ਮਹਾਰਾਜ ਕਹਿੰਦੇ ਕਈ ਏਦਾਂ ਦੇ ਹੁੰਦੇ ਜਿਹੜੇ ਵਿਚਾਰੇ ਸਾਰੀ ਉਮਰ ਇਕੱਠੀ ਕਰੀ ਜਾਂਦੇ ਤੇ ਖਾ ਸਕਦੇ ਹੀ ਨਹੀਂ, ਜਦੋਂ ਕੋਈ ਖਾਣ ਦਾ ਸਮਾਂ ਆਉਂਦਾ ਉਦੋਂ ਉਹਨੂੰ ਗਰਦਨ ਲਟਕ ਜਾਂਦੀ ਥੱਲੇ ਨੂੰ, ਤੇ ਕਈ ਫਿਰ ਉਹਨਾਂ ਦੀ ਇਕੱਠੀ ਕੀਤੀ ਤੇ ਬੈਠੇ ਹੀ ਮੌਜਾਂ ਮਾਣਦੇ, ਕੱਖ ਭੰਨ ਕੇ ਦੋਹਰਾ ਨਹੀਂ ਕਰਦੇ ਉਹ। ਜੇ ਪਤਾ ਲੱਗ ਜਾਏ ਨਾ ਵੀ ਇਹ ਮਾਇਆ, ਚਲੋ ਠੀਕ ਹੈ ਧਰਮ ਦੀ ਕਿਰਤ ਕੀਤੀ, ਇਹਦੇ ਚ ਮਾਇਆ ਆਈ ਤੇ, ਪਰ ਵਰਤਣ ਵਾਸਤੇ ਹੈ, ਇਹਨੂੰ ਵਰਤੋ ਆਪਣੇ ਲਈ ਵੀ ਤੇ ਪਰਉਪਕਾਰ ਲਈ ਵੀ, ਆਪਣੇ ਲਈ ਵੀ ਤੇ ਚੰਗੇ ਕੰਮ ਵਾਸਤੇ ਵੀ। ਪਰ ਜੇ ਸੋਚੇ ਮਾਇਆ ਮੇਰੇ ਲਈ ਨਹੀਂ, ਮੈਂ ਮਾਇਆ ਲਈ ਹੈ, ਤੇ ਫਿਰ ਮਰ ਹੀ ਜਾਂਦਾ ਸਾਧ ਸੰਗਤ ਜੀ, ਬੰਦਾ ਇਕੱਠੀ ਕਰਦਾ ਕਰਦਾ ਵਰਤ ਸਕਦਾ ਹੀ ਨਹੀਂ ਵਿਚਾਰਾ। ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨ ਕਹਿੰਦੇ ਹਰ ਕਹਿ ਅਰਥ ਖਰਚ ਨੈ ਸਕ ਹੈ, ਜਮਕਾਲ ਸਹਿ ਸਿਰ ਪੀੜਾ ਕਹਿੰਦੇ ਧਰਮ ਦੇ ਕੰਮ ਦੀ ਕਈ ਕੌਡੀ ਨਹੀਂ ਛੱਡ ਸਕਦੇ ਆਪਣੇ ਹੱਥੋਂ, ਐਡੀ ਖੋਟੀ ਕਿਸਮਤ ਹੁੰਦੀ ਕਈਆਂ ਦੀ। ਤੇ ਬਚਨ ਗੁਰੂ ਰਾਮਦਾਸ ਜੀ ਦਾ ਕਹਿੰਦੇ ਹਰ ਕੇ ਅਰਥ ਖਰਚਣਾ, ਆਪਣੇ ਪੁੱਤ ਪੋਤਰਿਆਂ ਲਈ ਤਾਂ ਖਰਚ ਦੇਣਗੇ ਲੱਖਾਂ ਹੀ, ਹਰੀ ਅਰਥ ਨਹੀਂ ਖਰਚ ਸਕਣਗੇ ਇੱਕ ਕੌਡੀ ਵੀ। ਤੇ ਫਿਰ ਹੁੰਦਾ ਕੀ ਆ, ਕਹਿੰਦੇ ਜਮਕਾਲ ਸਹਿ ਸਿਰ ਪੀੜਾ, ਫਿਰ ਪੁੱਠਾ ਲਟਕਾਇਆ ਹੁੰਦਾ ਜਮਾਂ ਨੇ ਸਾਧ ਸੰਗਤ ਜੀ, ਕਿਉਂਕਿ ਧਰਮ ਦੇ ਕੰਮ ਲਈ ਤਾਂ ਕੀਤਾ ਹੀ ਨਹੀਂ ਨਾ ਕੁਝ। ਫਿਰ ਪਰ ਬਹੁਤ ਵਾਰ ਜੇ ਕੋਈ ਵਿਚਾਰ ਕੀਤੀ ਜਾਏ ਨਾ, ਕਿਸੇ ਚੰਗੇ ਕੰਮ ਲਈ ਥੋੜਾ ਬਹੁਤਾ ਬੰਦੇ ਨੇ ਖਰਚ ਕੀਤਾ, ਕਿਸੇ ਗਰੀਬ ਨੂੰ ਆਪਾਂ ਸਿਆਲ ਵਿੱਚ ਸਾਧ ਸੰਗਤ ਜੀ ਇੱਕ ਕਮੀਜ਼ ਪਜਾਮਾ ਹੀ ਲੈ ਦਈਏ ਨਾ, ਜਿਹੜਾ ਗਰੀਬ ਵਿਚਾਰਾ ਠੁਰੂ ਠੁਰੂ ਕਰਦਾ ਹੋਵੇ ਪੈਰਾਂ ਤੋਂ ਨੰਗਾ, ਉਹਨੂੰ ਇੱਕ ਜੋੜਾ ਲੈ ਦਿਓ ਤੇ ਤੁਸੀਂ ਉਹਨੂੰ ਲੈ ਦਿਓ ਕੱਪੜੇ ਪਾਉਣ ਵਾਸਤੇ, ਤੇ ਘੱਟੋ ਘੱਟ ਸਾਲ ਭਰ ਤੁਹਾਨੂੰ ਸੀਸਾਂ ਦੇਵੇਗਾ, ਜਿੰਨੀ ਦੇਰ ਉਹ ਜੁੱਤੀ ਟੁੱਟ ਨਹੀਂ ਜਾਂਦੀ ਤੇ ਕੱਪੜੇ ਪਾਟ ਨਹੀਂ ਜਾਂਦੇ। ਤੇ ਆਪਣਿਆਂ ਨੂੰ ਮੇਰੀ ਗੱਲ ਦਾ ਉਲਟਾ ਅਰਥ ਨਾ ਉਵੇਂ ਲੈਣਾ, ਆਪਣਿਆਂ ਲਈ ਕਰਦੇ ਹੀ ਹੋ ਸਾਰੇ, ਪਰ ਆਪਣਿਆਂ ਨੂੰ ਸਾਧ ਸੰਗਤ ਜੀ ਸਾਰਾ ਕੁਝ ਵੀ ਦੇ ਦਿਓ ਤੇ ਅਖੀਰ ਨੂੰ ਗੱਲ ਚ ਬੂਠਾ ਹੀ ਦੇਣਗੇ, ਕਹਿੰਦੇ ਤੂੰ ਕੀ ਸਤਾਇਆ ਸਾਨੂੰ। ਲੱਖਾਂ ਲੈ ਕੇ ਵੀ ਸਾਧ ਸੰਗਤ ਜੀ ਅੱਗੇ ਲਾਲ ਲਾਲ ਅੱਖਾਂ ਹੀ ਕੱਢਦੇ, ਫਿਰ ਵੀ ਪਤਾ ਨੀ ਦੋ ਸਾਲ ਪਾਠ ਕਿਸੇ ਨੇ ਕਰਵਾਉਣਾ ਕਿ ਨਹੀਂ, ਕਿਸੇ ਨੇ ਭਲੇ ਦੀ ਅਰਦਾਸ ਵੀ ਤਿੰਨ ਚਾਰ ਸਾਲ ਕਰਾਉਣੀ ਕਿ ਨਹੀਂ ਕਰਾਉਣੀ, ਪਰ ਜੇ ਕਿਤੇ ਪਰਉਪਕਾਰ ਲਈ ਖਰਚਿਆ ਹੋਵੇ ਲੋੜਵੰਦ ਨੂੰ ਤਾਂ ਸਾਲ ਭਰ ਤਾਂ ਸੀਸਾਂ ਦਿੰਦਾ ਹੀ ਹੈ ਨਾ ਫਿਰ। ਪਰ ਕਹਿੰਦੇ ਉੱਥੇ ਨਹੀਂ ਖਰਚਣਾ, ਜਾਂ ਫਿਰ ਖਰਚਣਗੇ ਵੀ ਵਿਚਾਰੇ ਤੇ ਉੱਥੇ ਖਰਚਣਗੇ ਸੌ ਕੁ, ਚਲੋ ਫਲਾਣੇ ਦਾ ਨਲਕਾ ਲਵਾ ਦਿਓ, ਘੱਟੋ ਘੱਟ ਸਾਰੇ ਪਿੰਡ ਨੂੰ ਪਤਾ ਲੱਗ ਜਾਵੇ ਵੀ ਉਹ ਆਇਆ ਸੀ ਬਾਹਰੋਂ ਤੇ ਉਹਨੇ ਨਲਕਾ ਲਵਾ ਕੇ ਦਿੱਤਾ, ਜਿੱਥੇ ਥੋੜੀ ਉਹ ਜੇ ਥੋੜਾ ਬਹੁਤਾ ਕੀਤਾ ਤੇ ਉਹ ਹੋਰ ਤਰ੍ਹਾਂ ਦੀ ਮਨ ਚ ਇਸ਼ਾਰਾ ਰੱਖ ਕੇ ਕਰ ਦਿੱਤਾ, ਫਿਰ ਵੀ ਗਵਾ ਲਿਆ ਸਾਰਾ ਹੀ। ਜਿੱਥੇ ਜਾਣਦਾ ਕੋਈ ਨਹੀਂ ਉੱਥੇ ਧੇਲਾ ਨਹੀਂ ਖਰਚਣਾ। ਪਰ ਕਹਿੰਦੇ ਨਿਸ਼ਾਨੀ ਹੁੰਦੀ ਗੁਰਮੁਖ ਦੀ, ਅਚੇਤਾ ਰੱਖ, ਕਹਿੰਦੇ ਉਹ ਨਹੀਂ ਛੱਡਿਆ ਮਾਇਆ ਸੁਆਵੜਾ, ਧਨ ਸੰਚਿਆ ਨਾਮ ਅਪਾਰ। ਕਹਿੰਦੇ ਹੁਣ ਨਾਮ ਧਨ ਇਕੱਠਾ ਕੀਤਾ ਉਹਨੇ, ਮਾਇਆ ਦਾ ਸਵਾਰਥ ਛੱਡ ਦਿੱਤਾ, ਉਹਨੂੰ ਪਤਾ ਲੱਗ ਗਿਆ ਕਿ ਮਾਇਆ ਮੇਰੇ ਲਈ ਆ, ਮੈਂ ਮਾਇਆ ਵਾਸਤੇ ਨਹੀਂ, ਰੱਬ ਨੇ ਦਿੱਤੀ ਆ ਧਰਮ ਦੀ ਕਿਰਤਿਆ ਚੱਲੀ ਜਾਂਦੀ ਤੇ ਵਰਤਣ ਵਾਸਤੇ ਆ, ਇਹਨੂੰ ਵਰਤੋ ਭਲੇ ਵਾਸਤੇ, ਪਰਉਪਕਾਰ ਵਾਸਤੇ, ਚੰਗੇ ਕੰਮ ਲਈ, ਕੋਈ ਚੰਗਾ ਸੰਸਕਾਰ ਬਣ ਜਾਵੇਗਾ ਇਹਦੇ ਕਰਕੇ। ਫਿਰ ਕਹਿੰਦੇ ਇਹ ਉਹਨਾਂ ਦੀ ਨਿਸ਼ਾਨੀ ਪਤਾ ਲੱਗ ਜਾਵੇਗਾ। ਜਿਨ ਕੋ ਪੂਰਬ ਲਿਖਿਆ ਤਿੰਨ ਰੰਗ ਲੱਗਾ ਨਿਰੰਕਾਰ, ਉਹਨੀ ਛੱਡਿਆ ਮਾਇਆ ਸੁਆਵੜਾ, ਧਨ ਸੰਚਿਆ ਨਾਮ ਅਪਾਰ। ਕਹਿੰਦੇ ਫਿਰ ਉਹ ਨਾਮ ਧਨ ਮਾਇਆ ਦਾ ਸਵਾਰਥ ਛੱਡ ਕੇ ਨਾ ਥੋੜੀ ਦੇਰ ਲਈ, ਤੇ ਫਿਰ ਕੁਝ ਦੇਰ ਨਾਮ ਵੀ ਇਕੱਠਾ ਕਰਦੇ। ਮੰਨ ਲਓ ਆਪਾਂ ਨੂੰ ਸਾਧ ਸੰਗਤ ਜੀ ਹੁਣ ਪੰਜ ਸੱਤ ਰੁਪਈਏ ਮਿਲਣ ਘੰਟੇ ਦੇ, ਤੇ ਜੇ ਕੋਈ ਆਖੇ ਵੀ ਘੰਟਾ ਗੁਰਦੁਆਰੇ ਜਾ ਕੇ ਬੈਠਣ ਨਾਲੋਂ ਚੰਗਾ ਸੱਤ ਰੁਪਈਏ ਹੀ ਇਕੱਠੇ ਕਰੋ, ਤੇ ਸਮਝ ਲਓ ਸਾਧ ਸੰਗਤ ਜੀ ਵੀ ਫਿਰ ਇਹਨੂੰ ਚੰਬੜ ਗਈ ਉਹ ਮਾਇਆ ਵਿਚਾਰੇ ਨੂੰ। ਤੇ ਪਰ ਜੇ ਸੋਚਦਾ ਕਿ ਕੋਈ ਨਹੀਂ ਇੱਕ ਘੰਟੇ ਲਈ ਮੈਂ ਛੱਡ ਦੇਣੇ ਆ ਸੱਤ ਰੁਪਈਏ, ਪਰ ਘੰਟਾ ਗੁਰੂ ਘਰ ਜਾ ਕੇ ਬੈਠਣਾ, ਕੁਝ ਨਾ ਕੁਝ ਤਾਂ ਪੱਲੇ ਵੱਜੇਗਾ ਹੀ, ਸਮਾਂ ਤਾਂ ਸਪਲਾਈ ਕਰਾਂਗਾ ਨਾ ਉਨੀ ਦੇਰ, ਫਿਰ ਥੋੜੀ ਦੇਰ ਦੀ ਤਾਂ ਸਾਧ ਸੰਗਤ ਜੀ ਉਹ ਛੱਡਣਾ ਹੀ ਪੈਂਦਾ ਨਾ, ਸਵਾਰਥ ਛੱਡਣਾ ਪੈਂਦਾ, ਯਤਨ ਕਰਕੇ ਛੱਡਣਾ ਪੈਂਦਾ ਵੀ ਕੋਈ ਗੱਲ ਨੀ, ਇੰਨੇ ਦੇਰ ਤੇ ਜੋ ਆਉਣਾ ਨਾ ਵੀ ਆਵੇ ਕੋਈ ਗੱਲ ਨੀ, ਪਰ ਇੰਨੀ ਦੇਰ ਮੈਂ ਜਾਣਾ ਹੀ ਜਾਣਾ, ਮਹਾਰਾਜ ਦੇ ਚਰਨ ਪਰਸਣੇ ਆ, ਇੰਨਾ ਕੁ ਤਾਂ ਸਮਾਂ ਸਫਲਾ ਕਰਨਾ। ਫਿਰ ਨਾਮ ਧਨ ਜ਼ਰੂਰ ਸਾਧ ਸੰਗਤ ਜੀ ਉਹ ਇਕੱਠਾ ਕਰ ਲੈਂਦੇ। ਗੁਰਮੁਖ
ਪੱਠੇ ਪਹਿਰ ਇੱਕ ਪਹਿਲਵੈ ਮਨੇਣ ਹੁਕਮ ਅਪਾਰ,
ਉਹ ਪਰਮਾਤਮਾ ਦੇ ਹੁਕਮ ਨੂੰ, ਗੁਰੂ ਦੇ ਹੁਕਮ ਨੂੰ ਸਾਧ ਸੰਗਤ ਜੀ ਮੰਨਦੇ ਆ, ਤੇ ਅੱਠੇ ਪੈਰ ਫਿਰ ਉਹਨਾਂ ਦੀ ਲਿਵ ਇੱਕ ਪਰਮੇਸ਼ਰ ਵਿੱਚ ਜੁੜੀ ਰਹਿੰਦੀ ਹੈ ਜੀ।
ਜਨ ਨਾਨਕ ਮੰਗੈ ਦਾਨ ਇੱਕ, ਦੇਹੋ ਦਰਸ ਮਨ ਪਿਆਰ।
ਮਹਾਰਾਜ ਸਾਡੇ ਮਨ ਚ ਪਿਆਰ ਤੁਹਾਡੇ ਦਰਸ਼ਨ ਦਾ, ਕਿਰਪਾ ਕਰਕੇ ਇੱਕ ਨਾਮ ਦਾ ਦਾਨ ਸਾਨੂੰ ਦਿਓ, ਉਹੀ ਤੁਹਾਡੇ ਤੋਂ ਮੰਗਦੇ ਹਾਂ ਜੀ।
ਔੜੀ ਜਿਸ ਤੂੰ ਆਵੈ ਚਿੱਤ, ਤਿਸਨੋ ਸਦਾ ਸੁਖ।
ਫਿਰ ਮਹਾਰਾਜ ਪੌੜੀ ਚ ਸਾਧ ਸੰਗਤ ਜੀ, ਪੌੜੀ ਵੀ ਛੰਦ ਦੀ ਚਾਲ ਦਾ ਨਾਂ ਹੀ ਹੁੰਦਾ, ਪੰਜਵੇਂ ਪਾਤਸ਼ਾਹ ਕਿਰਪਾ ਕਰਦੇ ਨੇ ਜਿਹਨੂੰ ਤੂੰ ਚਿੱਤ ਆਵੇ ਨਾ ਸਦਾ ਦਾ ਸੁਖ, ਤੇ ਉਸੇ ਨੂੰ ਹੀ ਆ ਜਿਸ ਤੂੰ ਆਵੈ ਚਿੱਤ, ਜਿਸ ਨੂੰ ਸਦਾ ਸੁਖ। ਜਿਹੜੇ ਤੈਨੂੰ ਚੇਤੇ ਰੱਖਦੇ ਆ ਉਹਨਾਂ ਨੂੰ ਆਤਮਕ ਸੁਖ ਮਿਲਿਆ ਰਹਿੰਦਾ ਸਦਾ ਲਈ।
ਜਿਸ ਤੂੰ ਆਵੈ ਚਿੱਤ, ਤਿਸ ਜਮ ਨਾਹੇ ਦੁੱਖ।
ਜਿਹਨੂੰ ਤੂੰ ਚੇਤੇ ਆਉਣਾ ਉਹਨੂੰ ਫਿਰ ਜਮ ਦੁੱਖ ਨਹੀਂ ਦੇ ਸਕਦੇ, ਜਮਾਂ ਦਾ ਦੁੱਖ ਨਹੀਂ ਉਸ ਨੂੰ ਦੇਖਣਾ ਪੈਂਦਾ।
ਜਿਸ ਤੂੰ ਆਵੈ ਚਿੱਤ, ਤਿਸ ਕੇ ਕਾੜਿਆ।
ਜਿਸ ਨੂੰ ਮਾਲਕਾ ਤੂੰ ਚੇਤਾ ਆਵੇ ਉਹਨੂੰ ਕੋਈ ਝੋਰਾ ਨਹੀਂ, ਕੋਈ ਫਿਕਰ ਨਹੀਂ, ਕੋਈ ਚਿੰਤਾ ਨਹੀਂ, ਉਹ ਝੂਰਦਾ ਨਹੀਂ ਹੈ। ਬਹੁਤ ਲੋਕਾਂ ਦੀ ਜ਼ਿੰਦਗੀ ਸਾਧ ਸੰਗਤ ਜੀ ਕੁਦਰਤੀ ਝੂਰਦਿਆਂ ਝੂਰਦਿਆਂ ਨਿਕਲ ਜਾਂਦੀ ਹੈ, ਸਾਰਾ ਕੁਝ ਕੋਲ ਹੋਵੇ ਤੇ ਤਾਂ ਵੀ ਸਾਧ ਸੰਗਤ ਜੀ ਉਹਨਾਂ ਦਾ ਝੂਰਨਾ ਮਿਟਦਾ ਹੀ ਨਹੀਂ। ਮਹਾਰਾਜ ਦੇ ਬਚਨੋਂ ਕਹਿੰਦੇ ਝਾ ਲਾਗੇ ਉੱਠ ਨਾਮ ਜਪ, ਨਿਸ ਬਾਸੁਰ ਆਰਾਧ, ਕਾਰਾ ਤੋਂ ਜਨਾ ਵਿਆਪਾ ਹੀ ਨਾਨਕ ਮਿਟੇ ਉਪਾਦ। ਕਾਰਾ ਕਹਿੰਦੇ ਝੂਰਨ ਨੂੰ, ਕਹਿੰਦੇ ਤੂੰ ਸਵੇਰੇ ਉੱਠ ਕੇ ਘੜੀ ਕੇ ਰੱਬ ਦੀ ਯਾਦ ਚ ਜੁੜ ਜਾ ਕਰ, ਤੇਰਾ ਝੂਰਨਾ ਮਿਟ ਜਾਵੇਗਾ, ਤੇਰੀ ਇਹ ਜਿਹੜੀ ਚਿੰਤਾ ਨਾ ਲੱਥ ਜਾਵੇਗੀ ਤੇਰੇ ਸਿਰ ਤੋਂ। ਫਿਰ
ਜਿਸ ਤੂੰ ਕਰਤਾ ਮਿੱਤਰ, ਸਭ ਕਾਜ ਸਵਾਰਿਆ।
ਉਹ ਅਕਾਲ ਪੁਰਖ ਸਾਧ ਸੰਗਤ ਜੀ ਉਹ ਕਰਤਾ ਜੀ ਇਹਨਾਂ ਦਾ ਮਿੱਤਰ ਬਣ ਜਾਂਦਾ, ਕਹਿੰਦੇ ਉਹਨਾਂ ਦੇ ਕਾਰਜ ਸਾਰੇ ਆਪ ਹੀ ਸਵਾਰ ਦਿੰਦਾ ਜੀ।
ਜਿਸ ਤੂੰ ਆਵੇ ਚਿੱਤ ਸੋ ਪ੍ਰਵਾਨ ਜਨ,
ਜਿਸ ਨੂੰ ਤੂੰ ਚਿੱਤ ਆਵੇ ਹੇ ਮਹਾਰਾਜ ਉਹ ਤੇਰੇ ਦਰ ਤੇ ਪ੍ਰਵਾਨ ਹੋ ਜਾਂਦਾ, ਜਨ ਬਣ ਜਾਂਦਾ, ਸੇਵਕ ਬਣ ਜਾਂਦਾ ਹੈ।
ਜਿਸ ਤੂੰ ਆਵੇ ਚਿੱਤ ਬਹੁਤਾ ਤਿਸ ਧਨ,
ਜਿਸ ਨੂੰ ਤੂੰ ਚਿੱਤ ਆਉਣਾ ਨਾਮ ਧਨ ਬਹੁਤਾ ਉਹਦੇ ਕੋਲੇ। ਚੇਤੇ ਕਰਨਾ ਹੀ ਅਸਲ ਵਿੱਚ ਨਾਮ ਧਨ ਇਕੱਠਾ ਕਰਨਾ, ਕਹਿੰਦੇ ਤੂੰ ਜਿਹਨੂੰ ਚੇਤੇ ਆਵੇ ਨਾਮ ਧਨ ਉਹਦੇ ਕੋਲ ਹੀ ਹੈ ਬਹੁਤਾ।
ਜਿਸ ਤੂੰ ਆਵੇ ਚਿੱਤ ਸੋ ਵੱਡ ਪਰਿਵਾਰ,
ਕਹਿੰਦੇ ਜਿਸ ਨੂੰ ਤੂੰ ਚੇਤੇ ਆਵੇ ਉਹ ਵੱਡੇ ਪਰਿਵਾਰ ਵਾਲਾ, ਸਾਰਾ ਸ਼ੁਭ ਗੁਣਾਂ ਦਾ ਪਰਿਵਾਰ ਉਹਦਾ, ਫਿਰ ਉਹ ਵੱਡੇ ਪਰਿਵਾਰ ਵਾਲਾ ਨੂੰ ਸਾਰੇ ਆਪਣੇ ਦਿਸਦੇ ਆ, ਕੋਈ ਬਗਾਨਾ ਨੀ ਦਿਸਦਾ। ਫਿਰ
ਜਿਸ ਤੂੰ ਆਵੇ ਚਿੱਤ ਤਿੰਨ ਕੁੱਲ ਉਧਾਰਿਆ,
ਮਾਲਕ ਜਿਸ ਨੂੰ ਤੂੰ ਚੇਤੇ ਆਵੇ ਉਹ ਆਪ ਹੀ ਨੀ ਤਰਦਾ, ਆਪਣੀ ਕੁੱਲ ਵੀ ਤਾਰ ਲੈਂਦਾ। ਚੇਤੇ ਕਰਨ ਵਾਲਾ ਆਪ ਤਾਂ ਤਰੇਗਾ ਹੀ, ਕਹਿੰਦੇ ਉਹਦੀ ਕੁੱਲ ਵੀ ਤੂੰ ਉਹਦੇ ਚਰਨਾਂ ਪਿੱਛੇ ਤਾਰ ਦੇਣਾ। ਭਾਈ ਫਲਾਣੇ ਦੀ ਕੁੱਲ ਆ, ਚਲੋ ਤਾਰ ਦਿਓ, ਨਾਮ ਰਸੀਗਾ ਸੀ ਇਹ, ਉਹਨੂੰ ਚੇਤੇ ਕਰਨ ਦਾ ਸਾਧ ਸੰਗਤ ਜੀ ਫਲ ਹੈ। ਪੌੜੀ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ। ਸੋ ਪਰਮਾਤਮਾ ਨੂੰ ਚੇਤੇ ਕਰਨ ਨਾਲ ਸਾਧ ਸੰਗਤ ਜੀ ਜਨਮ ਦੀ ਸਫਲਤਾ। ਤੇ ਜੇ ਕੋਈ ਆਖੇ ਵੀ ਇਹ ਮੇਰੇ ਹੀ ਮੋਢੇ ਤੇ ਸਾਰਾ ਭਾਰ ਹੈ ਭਾਈ ਪੰਥ ਦਾ, ਮੈਂ ਮੋਢਾ ਉਂ ਕੀਤਾ ਤੇ ਹੁਣ ਪੰਥ ਥੱਲੇ ਹੀ ਜਾ ਪੈਣਾ, ਨਹੀਂ, ਅਸਲ ਵਿੱਚ ਡਿਊਟੀ ਸਾਡੀ ਸਾਧ ਸੰਗਤ ਜੀ ਪਰਮਾਤਮਾ ਨੂੰ ਚੇਤੇ ਕਰਨ ਦੀ ਤੇ ਸਾਰਿਆਂ ਨਾਲ ਪ੍ਰੇਮ ਕਰਨ ਦੀ ਹੈ। ਪ੍ਰੇਮ ਸਾਰਿਆਂ ਨਾਲ ਕਰਨਾ ਤੇ ਚੇਤੇ ਰੱਬ ਨੂੰ ਕਰਨਾ, ਇਸ ਨਾਲ ਸਾਧ ਸੰਗਤ ਜੀ ਜੀਵਨ ਦੀ ਸਫਲਤਾ ਬਣਦੀ। ਸਤਿਗੁਰੂ ਜੀ ਕਿਰਪਾ ਕਰਨ, ਮਹਾਰਾਜ ਜੀ ਦੇ ਦਰ ਤੇ ਹਾਜ਼ਰੀ ਆਪਣੀ ਸਾਰਿਆਂ ਦੀ ਪ੍ਰਵਾਨ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਲੇਖਕ ਤਿੰਨ ਛੂਟੀ ਗਿਆ ਖਿਣ ਖਿਣ ਭੁੱਲਣਹਾਰ, ਬਖਸ਼ਣਹਾਰ ਬਖਸ਼ਲਾ ਨਾਨਕ ਪਾਰੇ ਉਤਾਰ। ਦੋ ਪੰਕਤੀਆਂ ਗੁਰਮੁਖਾਂ ਤੋਂ ਸਰਵਣ ਕਰਕੇ ਫਿਰ ਪ੍ਰੇਮ ਨਾਲ ਫਤਿਹ ਬੁਲਾਓ ਜੀ।
ਜਿਸ ਤੂੰ ਆਵੇ ਚਿੱਤ ਸੋ ਵੱਡ ਪਰਵਾਰਿਆ, ਜਿਸ ਤੂੰ ਆਵੇ ਚਿੱਤ ਤਿੰਨ ਕੁੱਲ ਉਧਾਰਿਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।